ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨਹਾਰ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨਹਾਰ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨਾ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋਉ ਮੇਰਾ ਪ੍ਰਭ ਹੋਆ ਕਿਰਪਾਲਾ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋਉ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਰਵਣ ਕਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਦਾਤਾ ਬੰਦੀ ਛੋਟ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਬੰਦੀ ਛੋੜ ਦਿਵਸ ਹੈ। ਸਤਿਗੁਰਾਂ ਜੀ ਦੇ ਇਸ ਦਿਵਸ ਦੀ ਆਪ ਜੀ ਨੂੰ ਵਧਾਈ ਹੋਵੇ। ਦੂਸਰਾ, ਅੱਜ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਦੀ ਦਾਤ ਬਖਸ਼ੀ ਹੈ, ਇਹ ਸੰਯੋਗ ਸਬੱਬ ਕਹੀਏ ਜਾਂ ਸਤਿਗੁਰਾਂ ਦੀ ਇਸ ਦਿਹਾੜੇ 'ਤੇ ਅਸੀਸ ਰੂਪ ਕਹੀਏ, ਅੱਜ ਦਾ ਇਹ ਅੰਮ੍ਰਿਤ ਸ਼ਬਦ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ। ਤਾਪ ਉਤਰਨ ਦੇ ਸੰਬੰਧ ਵਿੱਚ ਸਤਿਗੁਰੂ ਨੇ ਕੇਵਲ ਸੰਸਾਰੀ ਨਹੀਂ, ਆਤਮਕ ਸੁੱਖ, ਆਤਮਕ ਮੰਗਲ, ਆਤਮਕ ਕਲਿਆਣ, ਤੁਰ ਅੰਦਰ ਸੁੱਖ ਮਿਲ ਜਾਏ ਅਤੇ ਬਾਹਰ ਸੁੱਖ ਵਰਤਦਾ ਹੈ, ਇਹ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਸ਼ਬਦ ਦੇ ਨਾਲ, ਕਿਉਂਕਿ ਇਸ ਵਿੱਚ ਵੀ ਇਤਿਹਾਸ ਆਉਣਾ ਹੈ, ਅਤੇ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਇਤਿਹਾਸ ਆਪ ਜੀ ਬੰਦੀ ਛੋੜ ਦਿਵਸ 'ਤੇ ਇਸ ਅਸਥਾਨ ਤੋਂ ਸਰਵਣ ਕਰਦੇ ਹੋ, ਉਸ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਰਹਿਮਤਾਂ ਨੂੰ ਜਿੰਨੀ ਕੁ ਦਾਤਾ ਸੋਝੀ ਬਖਸ਼ੇਗਾ, ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਕਥਨ ਔਰ ਸਰੋਤ ਨੂੰ ਇਕਾਗਰਤਾ ਔਰ ਰਸ ਦੀ ਦਾਤ ਬਖਸ਼ੋ। ਸਤਿਗੁਰੂ ਜੀ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿੱਚ ਵਰਤੋ, ਆਪ ਹੀ ਵਿਚਾਰ ਕਰਾ ਲਵੋ, ਅਦਬ ਸਹਿਤ ਸਾਧ ਸੰਗਤ ਜੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਰਾਗ ਸੋਰਠ ਹੈ ਔਰ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਰ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਇਹ ਬਚਨ ਉਚਾਰਨ ਕੀਤਾ ਹੈ।
ਸੁਖ ਮੰਗਲ ਕਲਿਆਣ ਸਹਿਜ ਧੁਨ।
ਸਤਿਗੁਰੂ ਜੀ ਇਸ ਸ਼ਬਦ ਦੀ ਆਰੰਭਤਾ ਕਰ ਰਹੇ ਨੇ ਕਿ ਅੰਦਰ ਦਾ ਸੁਖ, ਸੁਖ ਮੰਗਲ ਕਲਿਆਣ ਸਹਿਜ ਧੁਨ, ਆਤਮਕ ਸੁਖ। ਮੰਗਲ ਦਾ ਲਫ਼ਜ਼ੀ ਅਰਥ ਖੁਸ਼ੀ ਜੀ, ਕਲਿਆਣ ਦਾ ਅਰਥ ਵੀ ਖੁਸ਼ੀ ਅਤੇ ਪ੍ਰਸੰਨਤਾ, ਅਤੇ ਨਾਲ ਬਚਨ ਕੀਤਾ ਸਹਿਜ ਧੁਨ ਕਿ ਅੰਤਰੀਵ ਸੁਖ, ਧੁਰ ਅੰਦਰ ਦੀ ਪ੍ਰਸੰਨਤਾ ਆਨੰਦ ਖੁਸ਼ੀ। ਅਤੇ ਪਰਮਾਤਮਾ ਨੇ ਦਇਆ ਕੀਤੀ ਕਿ ਅੰਦਰ ਆਪਣੇ ਆਪ ਸਹਿਜ ਅਵਸਥਾ ਵਿੱਚ ਟਿਕ ਕੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਹਿਰਦੈ ਹਰ 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 ਧੁਨ ਉਪਜੀ। ਮਹਾਰਾਜ ਕਹਿੰਦੇ ਆਤਮਕ ਸੁਖ, ਖੁਸ਼ੀਆਂ ਖੇੜਾ, ਆਨੰਦ ਔਰ ਸਹਿਜ ਧੁਨੀ।
ਪ੍ਰਭ ਕੇ ਚਰਨ ਨਿਹਾਰਿਆ।
ਪ੍ਰਭ ਕੇ ਚਰਨ ਨਿਹਾਰਿਆ, ਪ੍ਰਭ ਕੇ ਦਾ ਅਰਥ ਹੈ ਜੀ ਪਰਮੇਸ਼ਵਰ ਜੀ, ਵਾਹਿਗੁਰੂ ਜੀ ਦੇ, ਕਰਤਾਰ ਅਕਾਲ ਪੁਰਖ ਦੇ। ਚਰਨ ਦਾ ਲਫ਼ਜ਼ੀ ਅਰਥ ਵੈਸੇ ਜੇ ਆਪਾਂ ਕਰਾਂਗੇ ਆਮ ਪੰਜਾਬੀ 'ਚ ਪਾਂਬ ਪੈਰ ਕਰਨੇ ਆ, ਇੱਥੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਜੀ ਦੇ, ਵਾਹਿਗੁਰੂ ਜੀ ਦੇ ਚਰਨਾਂ ਨੂੰ ਨਿਹਾਰਿਆ। ਅਤੇ ਉਂਝ ਇੱਕ ਦਿਨ ਦਾਸ ਬੇਨਤੀ ਕੀਤੀ ਸੀ ਜੀ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਪਰਮੇਸ਼ਵਰ ਜੀ ਦੇ ਚਰਨ, ਗੁਰੂ ਜੀ ਦੇ ਚਰਨ, ਇਹ ਸਤਿਗੁਰਾਂ ਨੇ ਸਭ ਕੁਝ ਨਾਮ ਸਿਮਰਨ ਸ਼ਬਦ ਵਿੱਚ ਹੀ ਰੱਖ ਦਿੱਤਾ ਹੈ। ਮਹਾਰਾਜ ਅੱਜ ਪਹਿਲੀ ਤੁਕ ਵਿੱਚ ਬਖਸ਼ਿਸ਼ ਕਰ ਰਿਹਾ ਸੁੱਖ, ਅੰਦਰ ਦਾ ਆਨੰਦ, ਖੁਸ਼ੀਆਂ ਖੇੜਾ ਅਤੇ ਸਹਿਜ ਧੁਨ। ਇਸ ਦੀ ਪ੍ਰਾਪਤੀ ਹੋਈ ਕਦੋਂ ਜੀ? ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨੂੰ ਨਿਹਾਰਿਆ, ਉਹਦੇ ਦਰਸ਼ਨ ਕੀਤੇ ਹਨ।
ਰਾਖਣ ਹਾਰੈ ਰਾਖਿਓ ਬਾਰਕ।
ਰਾਖਣ ਹਾਰੈ ਰਾਖਿਓ ਬਾਰਕ, ਇਹਦਾ ਅਰਥ ਹੈ ਰੱਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਬਾਰਕ ਨੂੰ ਰੱਖ ਲਿਆ। ਬਾਰਕ ਦਾ ਅਰਥ ਹੈ ਬੱਚਾ। ਮੈਂ ਆਪ ਨੂੰ ਥੋੜ੍ਹੀ ਜੀ ਇਹ ਅਰਜ਼ ਕਰ ਦਿਆਂਗਾ ਕਿ ਕੁਛ ਵਿਦਵਾਨਾਂ ਨੇ, ਹੋ ਸਕਦਾ ਜਦੋਂ ਇਹ ਹੁਕਮਨਾਮਾ ਅੱਗੇ ਜਾਂਦਾ ਅਤੇ ਖਾਸ ਕਰਕੇ ਇੱਕ ਟੀਕਾਕਾਰ ਦੀ ਟੀਕਾ ਅੱਗੇ ਚੱਲਦਾ ਜੀ, ਬੜੀ ਮਿਹਨਤ ਉਹਨਾਂ ਦੀ, ਪਰ ਉਹਨਾਂ ਨੇ ਇੱਥੇ ਬਾਰਕ ਦਾ ਅਰਥ ਗੁਰੂ ਹਰਗੋਬਿੰਦ ਸਾਹਿਬ ਨਹੀਂ ਕੀਤਾ। ਮੈਂ ਅਰਜ਼ ਕਰਾਂਗਾ, ਫਰੀਦਕੋਤੀਆਂ ਦਾ ਟੀਕਾ, ਸੰਪਰਦਾਇ ਟੀਕੇ, ਇੱਥੋਂ ਤੱਕ ਕਿ ਗਿਆਨੀ ਹਰਬੰਸ ਸਿੰਘ ਜੀ ਹੁਣਾਂ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਵੀ ਇੱਥੇ ਬਾਰਕ ਦਾ ਅਰਥ ਕਰਦਿਆਂ ਇੱਕ ਬਾਲਕ ਕੀਤਾ ਅਤੇ ਬ੍ਰੈਕਟ ਵਿੱਚ ਉਹਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਲਿਖਿਆ। ਥੋੜ੍ਹਾ ਜਿਹਾ ਵੇਰਵਾ ਦੇਣਾ ਜ਼ਰੂਰੀ ਸੀ ਜੀ, ਕਿਉਂਕਿ ਜਦੋਂ ਇਹ ਹੁਕਮਨਾਮਾ ਅੱਗੇ ਫੋਨ 'ਤੇ ਚੱਲਦਾ ਪਤਾ ਨਹੀਂ ਉਹ ਕਿਸ ਟੀਕਾਕਾਰ ਦੇ ਟੀਕੇ ਦੇ ਅਰਥ ਹੋ ਸਕਦੇ, ਪਰ ਇੰਨੀ ਕਾਰਜ ਹੈ ਜੀ। ਆਤਮਕ ਸੁੱਖ, ਮੰਗਲ, ਖੁਸ਼ੀਆਂ, ਆਨੰਦ, ਸਹਿਜ ਧੁਨ, ਇਹ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਕਿਰਪਾ ਕੀਤੀ ਅਤੇ ਰੱਖਣ ਹਾਰੇ ਪਰਮਾਤਮਾ ਨੇ ਇਸ ਬਾਲਕ ਨੂੰ ਰੱਖ ਲਿਆ ਹੈ।
ਸਤਿਗੁਰ ਤਾਪ ਉਤਾਰਿਆ,
ਅੱਗੇ ਫਿਰ ਬਖਸ਼ਿਸ਼ ਕਰ ਦਿੱਤੀ ਕਿਵੇਂ ਰੱਖਿਆ ਹੈ, ਅਤੇ ਉਹ ਅਰਥ ਕੀਤੇ ਨੇ ਸਤਿਗੁਰ ਤਾਪ ਉਤਾਰਿਆ। ਸਤਿਗੁਰਾਂ ਨੇ ਜਿਹੜਾ ਤਾਪ ਚੜਿਆ ਸੀ, ਬੁਖਾਰ ਚੜਿਆ ਸੀ, ਉਹ ਕਿਰਪਾ ਕੀਤੀ, ਇਸ ਤਾਪ ਨੂੰ, ਬੁਖਾਰ ਨੂੰ ਉਤਾਰ ਦਿੱਤਾ, ਇਹ ਤਾਪ ਉਤਰਿਆ ਅਤੇ ਪਰਮਾਤਮਾ ਜੀ ਦੇ ਸੋਹਣੇ ਸ਼ਬਦ ਦੀ ਕਿਰਪਾ ਹੋਈ, ਆਤਮਕ ਸੁੱਖ, ਆਤਮਕ ਆਨੰਦ, ਆਤਮਕ ਖੇੜਾ ਅਤੇ ਸਹਿਜ ਧੁੰਦ ਦੀ ਪ੍ਰਾਪਤੀ ਹੈ। ਥੋੜ੍ਹਾ ਜਿਹਾ ਆਓ ਜੀ ਅਸੀਂ ਇਸ ਤਿੱਕ ਤੋਂ ਹੀ ਵਿਚਾਰ ਸ਼ੁਰੂ ਕਰਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਉਸ ਦਿਨ ਵੀ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਜੀ ਕਿ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਪ੍ਰਥਾਏ ਉਚਾਰਨ ਕੀਤੇ ਗਏ, ਕਾਫੀ ਸ਼ਬਦ ਸਾਨੂੰ ਮਿਲਣਗੇ, ਅਤੇ ਉਸ ਵਿੱਚ ਇਹ ਵੀ ਅਰਜ਼ ਸੀ ਕਿ ਜੋ ਵੀ ਸ਼ਬਦ ਪ੍ਰਥਾਏ ਉਚਾਰਨ ਕੀਤਾ ਗਿਆ ਹੈ ਉਸ ਨੂੰ ਜ਼ੇਹਨ ਵਿੱਚ ਰੱਖ ਕੇ ਚੱਲੀਏ। ਉਹ ਸ਼ਬਦ ਭਾਵੇਂ ਬੀਤੇ ਹੋਏ ਕਾਲ ਦੀ ਘਟਨਾ ਹੈ, ਪਰ ਉਹ ਸ਼ਬਦ ਵਰਤਮਾਨ ਵਿੱਚ ਵੀ ਆਪਣੇ ਰੂਹਾਨੀ ਅਰਥ ਕਾਇਮ ਰੱਖਦਾ ਹੈ ਅਤੇ ਸਾਡੇ ਜਾਣ ਤੋਂ ਬਾਅਦ ਸਦੀਆਂ ਲੰਘ ਜਾਣ ਉਸ ਸ਼ਬਦ ਨੇ ਆਪਣਾ ਰੂਹਾਨੀ ਜਿਹੜਾ ਗਿਆਨ ਹੈ ਉਹਨੂੰ ਸਮੇਟ ਕੇ ਰੱਖਣਾ, ਉਹਦੇ ਵਿੱਚ ਸਮੋਇਆ ਰਹਿਣਾ। ਹੁਣ ਕਈ ਪ੍ਰਸ਼ਨ ਨੇ ਜੀ ਕਿ ਤਾਪ ਵਾਸਤੇ ਅਰਦਾਸ ਹੁੰਦੀ ਹੈ ਜੀ, ਕਿ ਸੰਤਾਨ ਵਾਸਤੇ ਅਰਦਾਸ ਕਰ ਸਕਦੇ ਹਾਂ ਜੀ, ਕਿ ਆਪਣੇ ਦੁੱਖਾਂ ਦੀ ਨਿਵਿਰਤੀ ਲਈ ਬੇਨਤੀ ਕੀਤੀ ਜਾ ਸਕਦੀ ਹੈ ਜੀ, ਸਾਨੂੰ ਕੀ ਗੁਰੂ ਕੋਲੋਂ ਮੰਗਣਾ ਚਾਹੀਦਾ ਹੈ। ਮੈਂ ਕੋਈ ਗੱਲ ਆਪਣੇ ਕੋਲ ਅਸੀਂ ਸ਼ਬਦ ਸਤਿਗੁਰਾਂ ਦੀ ਬਾਣੀ ਦਾ ਆਸਰਾ ਲਵਾਂਗੇ। ਦੇਖੋ ਅਸੀਂ ਹਾਂ ਗ੍ਰਿਸ਼ਤੀ, ਸਾਨੂੰ ਪਤਾ ਗ੍ਰਿਸ਼ਤ ਦੇ ਵਿੱਚ ਲੋੜਾਂ ਥੋੜਾਂ, ਖੁਸ਼ੀ ਗਮੀ, ਹਰਕ ਸੋਗ, ਇਹ ਚੱਲਦਾ ਰਹਿੰਦਾ ਹੈ। ਪਰ ਗੁਰੂ ਸਾਹਿਬ ਜੀ ਨੇ ਬਾਣੀ 'ਚ ਸਾਨੂੰ ਜਿਹੜੀ ਸਮਤ ਦਿੱਤੀ ਹੈ, ਕਹਿੰਦੇ ਨੇ ਆਪਣੇ ਅੰਦਰ ਦਾ ਦੁੱਖ, ਆਪਣੇ ਅੰਦਰ ਦੀ ਪੀੜਾ, ਆਪਣੇ ਅੰਦਰ ਦੀ ਵੇਦਨਾ, ਇਹ ਆਪਣੇ ਸਤਿਗੁਰੂ ਕੋਲ ਜਾ ਕੇ ਦੱਸੀ। ਇੱਥੋਂ ਤੱਕ ਤੁਸੀਂ ਇੱਕ ਬਚਨ ਪੜ੍ਹਦੇ ਹੋ, ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ, ਅਤੇ ਸ੍ਰੀ ਰਾਗ ਦੀ ਇਹ 20ਵੀਂ ਪੌੜੀ ਹੈ ਕਿ ਕੀਤਾ ਲੋੜੀਐ ਕੰਮ ਸੁਹਰ ਪੈ, ਆਖੀਐ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ, ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਐ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ। ਹੁਣ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਮਹਾਰਾਜ ਕਹਿੰਦੇ ਕੀਤਾ ਲੋੜੀਐ ਕੰਮ, ਜਿਸ ਕੰਮ ਨੂੰ ਤੂੰ ਚਾਹੁੰਦਾ ਵੀ ਇਹ ਨਿਰਵਿਘਨ ਸੰਪੂਰਨ ਹੋ ਜਾਏ, ਇਹ ਮੁਕੰਮਲ ਹੋ ਜਾਏ, ਅਤੇ ਉਸ ਵਾਸਤੇ ਇੱਕ ਕੰਮ ਕਰ, ਇਹ ਸਤਿਗੁਰੂ ਆਪ ਜੀ ਨੂੰ ਆਪਣੇ ਨੂੰ ਦੱਸ ਦੇ ਕਿ ਮਹਾਰਾਜ ਜੀ ਮੇਰਾ ਇਹ ਕੰਮ ਹੈ ਅਤੇ ਇਹ ਕੰਮ ਤੁਸੀਂ ਕਾਰਜ ਰਾਸ ਕਰਨਾ ਹੈ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਹੇ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰਨਗੇ, ਸਤਿਗੁਰੂ ਜੀ ਸਾਕਸ਼ੀ ਨੇ ਤੇਰੇ ਇਸ ਕਾਰਜ ਨੂੰ ਰਾਸ ਕਰ ਦੇਣਗੇ। ਇੱਕ ਦੋ ਹੋਰ ਬੇਨਤੀਆਂ ਕਰਾਂਗਾ, ਇੱਕ ਅਸੀਂ ਪਾਠ ਹੋਰ ਕਰਨੇ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਹ ਨਿਭਾਹੇ। ਆਪਣੇ ਸਤਿਗੁਰੂ ਕੋਲ ਬੇਨਤੀ ਕਰ ਕਿ ਤੇਰੇ ਜਿਹੜੇ ਕਾਰਜ ਨੇ ਇਹਨਾਂ ਕਾਰਜਾਂ ਨੂੰ ਸਤਿਗੁਰੂ ਜੀ ਆਪ ਰਾਸ ਕਰ ਦੇਣ। ਕਈ ਵਾਰੀ ਪੜ੍ਹਿਆ ਲਿਖਿਆ ਵਰਗ ਬਹੁਤ ਚੰਗੀ ਗੱਲ ਹੈ ਜੀ, ਆਪੋ ਆਪਣੀ ਗਿਆਨ ਦੇ ਭੰਡਾਰੇ ਨੇ ਸਭ ਕੋਲ, ਅਸੀਂ ਇਸ ਵਿੱਚ ਵੀ ਅੰਦਰ ਦੀ ਖੌਮੇ ਦੇ ਕੰਡੇ ਨੂੰ ਲੈ ਕੇ ਬੈਠੇ ਰਹਿੰਦੇ ਹਾਂ। ਨਹੀਂ ਜਿਹਨਾਂ ਵਾਸਤੇ ਅਰਦਾਸ ਥੋੜ੍ਹਾ ਕਰਨੀ ਚਾਹੀਦੀ, ਇਹਦਾ ਮਤਲਬ ਅਸੀਂ ਤਾਂ ਨਹੀਂ ਕਰ ਰਹੇ, ਅਸੀਂ ਕੰਮ ਕਰਨ ਦੇ ਸਮਰੱਥ ਹਾਂ, ਅਸੀਂ ਇਹ ਕੰਮ ਕਰ ਲਾਂਗੇ। ਨਹੀਂ ਪਿਆਰਿਓ, ਯਾਦ ਰੱਖਿਓ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਤੇਰੇ ਅੰਦਰ ਦੀ ਵੇਦਨਾ ਪੀੜਾ ਦੁੱਖ ਜੋ ਵੀ ਹੈ ਤੂੰ ਆਪਣੇ ਸਤਿਗੁਰਾਂ ਦੇ ਸਨਮੁਖ ਬੇਨਤੀ ਕਰ। ਇੱਕ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ, ਉਹਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਆਪਣੇ ਅੰਦਰ ਦਾ ਦੁੱਖ ਵੀ ਗੁਰੂ ਪਰਮਾਤਮਾ ਨਾਲ ਸਾਂਝਾ ਕਰੀ ਅਤੇ ਆਪਣਾ ਸੁੱਖ ਵੀ ਪਰਮਾਤਮਾ ਨਾਲ ਸਾਂਝਾ ਕਰੀ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਸੰਗਤ ਜੀ ਕਿ ਜਦੋਂ ਆਪ ਜੀ ਕਿਸੇ ਵੀ ਬੰਦੇ ਨੂੰ, ਇਹ ਪੂਰੇ ਸਮਾਜ ਦਾ ਸਾਈਕੀ ਇਹੋ ਜਿਹੀ ਹੈ ਜੀ, ਆਪਣੇ ਘਰ ਦਾ ਸੁੱਖ, ਆਪਣੀ ਔਲਾਦ ਦਾ ਸੁੱਖ, ਆਪਣੇ ਬਿਜਨਸ ਦਾ ਸੁੱਖ, ਬਾਰਮੁਖੀ ਕਹਿ ਰਿਹਾ, ਕਿਸੇ ਬੰਦੇ ਨਾਲ ਵੀ ਆਪਣੇ ਘਰੇਲੂ ਸੁੱਖ ਦੀ ਸਾਂਝ ਪਾਓਗੇ, ਆਪ ਜੀ ਤਰੱਕੀ ਕਰ ਰਹੇ ਹੋ ਤੇ ਯਾਦ ਰੱਖਿਓ, ਭਾਵੇਂ ਖੂਨ ਦਾ ਰਿਸ਼ਤਾ ਵੀ ਹੋਵੇ, ਭੈਣ ਭਰਾ ਵੀ ਹੋਣ, ਜਦੋਂ ਆਪਣੇ ਸੁੱਖ ਨੂੰ ਸਾਂਝਾ ਕਰੋਗੇ ਉਹ ਜ਼ਰੂਰ ਥੋੜ੍ਹਾ ਬਹੁਤ ਹੰਗਾਰਾ ਹਾਂ 'ਚ ਪਰਨਗੇ, ਪਰ ਸੱਚ ਇਵੇਂ ਅੰਦਰੋਂ ਜਿਉਂ ਜਿਉਂ ਸੁਣੀ ਜਾਣਗੇ ਤਿਉਂ ਤਿਉਂ ਉਹਨਾਂ ਦੇ ਅੰਦਰ ਈਰਖਾ ਦੀ ਨਿੱਕੀ ਜਿਹੀ ਚਿਣਗ ਭੜਕਣ ਲੱਗ ਪਏਗੀ, ਕਿਉਂਕਿ ਦੂਸਰੇ ਨੂੰ ਸੁੱਖ ਦੱਸਾਂਗੇ ਉਹ ਲੋਕ ਸਾਡੇ ਨਾਲ ਈਰਖਾ ਕਰਨਗੇ। ਸੱਚ ਹੈ ਜੀ, ਕੋਈ ਵੀ ਫੀਲਡ ਹੋਵੇ, ਆਪਣੇ ਅੰਦਰ ਦਾ ਸੁੱਖ ਦੁਨੀਆ ਨਾਲ ਸਾਂਝਾ ਕਰੀਏ ਦੁਨਿਆਵੀ ਬੰਦਿਆਂ ਨਾਲ, ਉਹ ਈਰਸ਼ਾ ਕਰਨ ਲੱਗ ਪੈਂਦੇ ਆ। ਅਤੇ ਗੁਰਮੁਖੋ, ਜੇ ਕਿਸੇ ਨੂੰ ਆਪਣਾ ਜਾਣ ਕੇ ਹਮਦਰਦੀ ਲਈ, ਮੋਰਲ ਸਪੋਰਟ ਲਈ ਕਿ ਮੇਰੇ ਮਨ ਨੂੰ ਕੋਈ ਸਹਾਰਾ ਮਿਲ ਜਾਏਗਾ, ਦੁੱਖ ਸਾਂਝਾ ਕਰੋਗੇ, ਮੈਂ 100 ਵਿੱਚੋਂ ਕਹਾਂਗਾ 99 ਬੰਦੇ ਨੇ ਕਿ ਜਿਹੜੇ ਸੁਣਨਗੇ ਧਿਆਨ ਨਾਲ, ਨਾਲ ਨਾਲ ਕਹੀ ਜਾਣਗੇ ਬੜਾ ਮਾੜਾ ਹੋਇਆ, ਕੋਈ ਗੱਲ ਨਹੀਂ, ਤਕੜੇ ਹੋਵੋ। ਪਰ ਜਦੋਂ ਆਪ ਜੀ ਉਹਨਾਂ ਤੋਂ ਦੂਰ ਚਲੇ ਜਾਓਗੇ, ਯਾਦ ਰੱਖਿਓ ਪੱਥਰ ਦਿਲ ਬੰਦੇ ਤੁਹਾਡੇ ਦੁੱਖ ਨੂੰ ਸੁਣ ਕੇ ਸੰਸਾਰ ਵਿੱਚ ਉਹਦੀ ਸਾਂਝ ਲੋਕਾਂ ਤੱਕ ਪਾਉਣੀ ਸ਼ੁਰੂ ਕਰ ਦੇਣਗੇ। ਇਹ ਵੀ ਕਹਿਣਗੇ ਪਤਾ ਲੱਗ ਗਿਆ, ਇਹ ਬੰਦੇ ਨਾਲ ਹੋਣਾ ਹੀ ਇਹ ਸੀ, ਸਾਨੂੰ ਤਾਂ ਪਹਿਲਾਂ ਹੀ ਪਤਾ ਸੀ। ਮੈਂ ਇਸ ਕਰਕੇ ਬੇਨਤੀ ਕਰਾਂ, ਆਪਣੇ ਅੰਦਰ ਦਾ ਦੁੱਖ, ਆਪਣੇ ਅੰਦਰ ਦਾ ਸੁੱਖ, ਗੁਰੂ ਰਾਮਦਾਸ ਜੀ ਦਾ ਜਿਹੜਾ ਬਚਨ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਉਸ ਵਿੱਚ ਇੱਕ ਬਚਨ ਮੈਂ ਆਪਣਾ ਸਾਂਝਾ ਕਰਨ ਲੱਗਾ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ। ਹੇ ਵਾਹਿਗੁਰੂ ਜੀ, ਸਾਡਾ ਤਾਣ ਤਾਕਤ ਵੀ ਤੁਸੀਂ ਹੋ, ਸਾਡੀ ਪਹੁੰਚ ਵੀ ਆਪ ਜੀ ਦੇ ਦਰਬਾਰ ਤੱਕ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਤੁਹਾਡੇ ਕੋਲ ਬੇਨਤੀ ਕਰਨ ਆਇਆ, ਆਪ ਜੀ ਕੋਲ ਅਰਦਾਸ ਕਰਨਾ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਾਹਿਗੁਰੂ ਜੀ, ਇਸ ਤੁੱਕ ਨੂੰ ਫਿਰ ਘੁੱਟ ਕੇ ਬੰਨ ਲਈਏ, ਗੁਰੂ ਰਾਮਦਾਸ ਜੀ ਦੇ ਬਚਨ, ਮੈਂ ਹੋਰ ਥਾਂ ਨਾਹੀਂ, ਕੋਈ ਹੋਰ ਜਗ੍ਹਾ ਨਹੀਂ ਮੇਰੇ ਵਾਸਤੇ, ਸਿਰਫ ਆਪ ਜੀ ਹੋ ਵਾਹਿਗੁਰੂ ਜੀ। ਮੈਂ ਤਾਣ ਦੀਵਾਨ, ਮਹਾਰਾਜ ਕਹਿੰਦੇ ਮੇਰੀ ਤਾਕਤ, ਮੇਰਾ ਬਲ, ਸਭ ਕੁਝ ਤੁਸੀਂ ਹੋ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੈਂ ਆਪਣਾ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰਨਾ ਆ। ਗੁਰਮੁਖੋ, ਜਦੋਂ ਪਰਮੇਸ਼ਵਰ ਨੂੰ ਦੁੱਖ ਦੱਸਦਾ ਨਾ ਬੰਦਾ, ਵਾਹਿਗੁਰੂ ਜੀ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਸੱਚੀ ਆ। ਸਾਰੇ ਆਪਾਂ ਬੇਨਤੀਆਂ ਕਰਨੇ ਆ ਗੁਰੂ ਰਾਮਦਾਸ ਦੇ ਘਰ 'ਚ, ਕਿੰਨੀ ਸੰਗਤ, ਲੱਖਾਂ ਦੀ ਗਿਣਤੀ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਨਤਮਸਤਕ ਹੁੰਦੀ ਹੈ, ਗੁਰੂ ਰਾਮਦਾਸ ਸਭ ਦੀਆਂ ਸੁਣ ਲੈਂਦਾ ਹੈ ਸਤਿਗੁਰੂ। ਇੱਥੇ ਬਚਨ ਮੈਂ ਤਾਂ ਇਹ ਆਰੰਭ 'ਚ ਬੇਨਤੀ ਕੀਤੀ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ, ਜਿਗਿਆਸੂ ਨੇ, ਜੀਵ ਨੇ ਆਪਣੀ ਲੋੜ ਥੋੜ, ਆਪਣੀ ਦੁੱਖ ਸੁੱਖ ਜਿਹੜਾ ਆਪਣੇ ਵਾਹਿਗੁਰੂ ਜੀ ਨਾਲ ਸਾਂਝਾ ਕਰਨਾ। ਹੁਣ ਅਗਲੀ ਬੇਨਤੀ ਹੋਰ ਜੀ, ਕੀ ਕਿਸੇ ਨੂੰ ਧਨ ਦੀ ਲੋੜ ਹੋਵੇ ਉਹ ਬੇਨਤੀ ਕਰ ਸਕਦਾ, ਪਰ ਯਾਦ ਰੱਖਿਓ ਮੰਜ਼ਲ ਪਰਮਾਤਮਾ ਹੋਵੇ। ਇਹ ਨਹੀਂ ਕਿ ਸਾਰੀ ਜ਼ਿੰਦਗੀ ਇਹੀ ਮੰਗ ਰਿਹਾ ਮੈਨੂੰ ਆਹ ਦੌਲਤ ਦੇ ਦਿਓ, ਆਹ ਪਦਵੀ ਦੇ ਦਿਓ। ਅਤੇ ਇਹਦੇ ਵਿੱਚ ਹੁੰਦਾ ਕਿ ਇਹ ਅਸੀਂ ਕਹਿ ਦਿੰਦੇ ਹਾਂ ਮਹਾਰਾਜ ਨਾਲ ਪਿਆਰ ਹੈ ਜੀ, ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਕੁਰਬਾਨ ਜਾਂਦੇ ਹਾਂ। ਨਹੀਂ, ਯਾਦ ਰੱਖਿਓ ਜਿੰਨੀ ਦੇਰ ਤੱਕ ਦੁਨਿਆਵੀ ਚੀਜ਼ਾਂ ਮਿਲਦੀਆਂ ਰਹਿੰਦੀਆਂ ਨੇ, ਮਨ ਥੋੜ੍ਹੇ ਜਿਹੇ ਖੌਮੇ ਦੀ ਪੀਂਘ ਝੂਟਰਾ ਰਹਿੰਦਾ, ਅੰਦਰੋਂ ਅੰਦਰ ਇਹ ਵੀ ਹੁੰਦਾ ਆਹ ਵੀ ਮੈਨੂੰ ਮਿਲ ਗਿਆ, ਆਹ ਵੀ ਮੈਨੂੰ ਮਿਲ ਗਿਆ, ਪਰ ਇਹ ਅਸਲ 'ਚ ਪ੍ਰੇਮ ਨਹੀਂ। ਮੈਂ ਬੇਨਤੀ ਕਰਾਂਗਾ, ਮੰਗੀਏ ਜ਼ਰੂਰ, ਪਰ ਆਖਰੀ ਮੰਜ਼ਿਲ ਜਿਹੜੀ ਹੈ ਉਹ ਕਰਤੇ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ, ਪ੍ਰੇਮ ਦੀ ਦਾਤ, ਭਾਵਨਾ ਦੀ ਦਾਤ, ਅਤੇ ਕੋਈ ਸ਼ਰਤ, ਬਿਨਾਂ ਸ਼ਰਤ, ਕੋਈ ਕੰਡੀਸ਼ਨ ਨਹੀਂ ਲਾਣੀ, ਉਹਦੇ ਚਰਨਾਂ ਵਿੱਚ ਡਿੱਗ ਕੇ ਕਹਿ ਦੇਣਾ ਮਾਲਕ ਜੀ ਆਖਰੀ ਮੰਜ਼ਿਲ ਇਹ ਵੇ, ਤੁਸੀਂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਮੈਂ ਥੋੜ੍ਹੀ ਜਿਹੀ ਇੱਕ ਹੋਰ ਆਪ ਨੂੰ ਬੇਨਤੀ ਕਰਾਂ, ਸੂਈ ਰਾਗ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ ਦੇ ਬਚਨ ਹੈ, ਅਸੀਂ ਅਸ਼ਟਪਦੀ ਲੰਬੇਰੀ ਇਹ ਪਾਠ ਕਰਨੇ ਹਾਂ। ਇਹ ਪਾਠ ਹੈ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ। ਇਹ ਇਕੱਲੀ ਕਵਿਤਾ ਨਹੀਂ ਪਿਆਰਿਓ, ਇਹ ਉਸ ਹਿਰਦੇ ਦੀ ਅਰਦਾਸ ਹੈ ਜੋ ਆਪਣੇ ਅੰਤਰ ਆਤਮੇ ਤੋਂ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਮੁਹੱਬਤ ਕਰਦੇ। ਮਹਾਰਾਜ ਬਚਨ ਕਰ ਰਿਹਾ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, दर्शन हर देखन कै ताई कृपा करे ता सतगुरु मिले हर हर नाम त्याई। हुण अगली बेनती है, इच ए नहीं क्या सुख देंगा ते त्यावांगा, जे रजवी रोटी दोगे ते त्यावांगा, जे इज्जत दोगे ते तां त्यावांगा। मैं तां थोड़ी जी बेनती कर रहा हां क्योंकि जो इज्जत मिलती है, सुख मिलता है, दातां मिलदियां ने, उदो मन कई बार सच्ची मुची इमोशनल होकर कहता वाहगुरु जी तुहाडा शुक्र तुहाडा शुक्र। पर जे मन लो सब कुछ चला जाए कि वह मुहब्बत कायम रहेगी जिहड़ी सुख वेले सी। इस शब्द विच सतगुरु बचन कर रहा कि जे सुख दे तां तुझे आराधी, दुख भी तुझे त्याई, जे भुख दे तां इतकी राजा, दुख विच सुख मनाई। महाराज जी ने यह वचन किते दुख विच सुख मनाई, तन कर तन मन काट काट सब अर्पी, विच अग्नि आप जलाई, पखा फेरी पानी ढोवा, जो देवै सो खाई, अगे नानक गरीब ढह पया दुआरे। मैं सिर्फ ये थोड़े शब्द रिपीट किया, पिछली कथा च भी क्या सी, नानक गरीब ढह पया दुआरा हर मेल लिखो वडियाई। थोड़े जे होर बेनती जी, उंज तो सिखी विच दाना सिर दान नाम दान है जी, पर की मान लो एक बंदा वो बीमार हो गया, कि एक दुखी बंदा गुरु सामने अरदास कर सकता है? एक बंदे नू धन रोजी की लोड़ है कि वह रिजक की खातर बेनती कर सकता है? एक इंसान नू संतान की लोड़ है, बच्चों की लोड़ है, गृहस्थी है कि अपनी बच्ची लई, अपने लई, अपनी धी लई, अपनी नूह लई, कि वह गृहस्थी बंदा बच्चे लई बेनती कर सकता है? हाँ, गुरु ग्रंथ साहब जे गवाही दे दें तो मेरा ख्याल उदू बाद भी बंदा शक करे तो उस बंदे नू कोई जवाब नहीं दिता जा सकता। धन गुरु रामदास महाराज उन्होंने कहा दुख सुख, गुरु अर्जन देव जी का एक बचन है जी, ये शब्द तुहानू चेता होना, जन को प्रभ संगे असनेह, जन दर्थ सेवक, के दास नू परमात्मा जी मुहब्बत तुहाडे नाल ही है। हुण असनेह जो शब्द कह दिता इहदा मतलब पहला गल क्लीयर कर दी, अपनी मित्रता अपना प्यार है तुहाडे नाल, प्यार ही मेरे वास्ते सब कुछ है। जन को प्रभ संगे असनेह, साजनो तू मेत मेरा, मेरे सज्जन भी तुसी हो, मेरे मित्र भी तुसी हो, क्योंकि अक्सर बंदे नू जदों लोड़ थोड़ हुंदी है अपने सज्जना मित्रां तो भालदा है, ते महाराज कहिंदे ने अपना ते सज्जन भी तुसी हो। जन को प्रभ संगे असनेह, साजनो तू मीत मेरा, ग्रह तेरा सब के, तुहाडे घर भी सब कुछ है। हुण अगली तुक जी, गुरमुखो केड़ी केड़ी चीज मंगी, मान मांगू नन्ने नाले, मान मांगू मैनू इज्जत चाहीदी है, मैं तुहाडे चरणा च लैनी है। ये गल फिर सुनियो, इत्थे मान शब्द नन्ने नाले है, मान इत्थे मान दा अर्थ ओ मान नहीं करना, स्पैलिंग एको ही ने, कि साधो मन का मान त्यागो, इत्थे मान मांगू है। एक और बेनती, गुरु तेग बहादुर साहब महाराज उन्हों का जिहड़ा अखीरला बचन है जय जा बंती राग विच, ओदी संपूर्णता भी ये छाड़ देते हैं, मन को मान। देखो पहला शब्द है साधो मन का मान त्यागो, ते जदो महाराज जी का उन्हां ए शब्द संपूर्ण हुंदा है जय जा बंती च, आखिरी शब्द गुरु तेग बहादुर साहब महाराज का छाड़ देते हैं मन को मान, अपने अहंकार नू छाड़ दे। इस करके बेनती करा, यह जरा शब्द मान है यह अहंकार का सूचक नहीं, यह मान का अर्थ है इज्जत, इस मान का अर्थ है सत्कार। तो सच एवे कि जिन्ना महापुरखों वापरिया उन्होंने सची मंगया भी, हूँ भगत नामदेव जी के शब्द ने दो, उन्हों की अपनी खद बीती है। एक तो शब्द है हस्त खिलत तेरे देवरे आया, भगत करत नामा पकड़ उठाया, खिनरी जात मेरी जाद मराया, छिपे के जन्म काहे को आया। ये फिर सुनियो कि मेरी जात नू ये उच्ची जात वाला नीमा कह रहा है, ते मेरे मालक जी प्यार मैं तेनू करना, ते जे तेरे नाल प्यार दी गंढ पानी इज्जत तां सानू भी चाहीदी है ना, मैनू ये नीवी जात वाला कह रहा है, ते नाले मन कहिंदा छिपे के जन्म काहे को आया, तेरी भगती करनी सी ते छिंबियां दे घर च जन्म किवें। हुण एक अर्ज होर करां, कोई भी बंदा है आप जी दा नौकर भी है, कोई भी इंसान है, एक गल याद रखियो, हर बंदा वह पैसे पक्षों कमजोर हो सकता है, वह विद्या पक्षों कमजोर हो सकता है, वह संसार जिहड़ा आ सारा ठाठा बढ़ है बाग है इहदे तो कमजोर हो सकता है, पर हर बंदे दे अंदर दी इच्छा है कि उहदा सत्कार जरूर हो। स्वयमान तो उहदे भी अंदर है ना जी। तो याद रखो जिहड़े करदे ने रब देंदा भी उहनां नूं है। जिहड़े बंदे लोकां नूं धक्के मारदे आ, याद रखियो एक दिन उहनां नूं धक्के ही पैंदे आ, ते जिहड़ा दूजे दी इज्जत करदा ना मेरा परमात्मा उहदी भी इज्जत करदा है, उहदी इज्जत बणांदा। हुण इह जिहड़ा मान मांगू छिपे के जन्म काहे को आया, हुण इक होर बचन उहदा, मोको तू ना विसार, तू ना विसार, तू ना भी सारे रामैया, सोने परमात्मा जी ना भुला, ए पंडिया मोको ढेड कहता तेरी पैज पछौंडी होयला। ए मैनू आप शब्द कह रहे हैं, मेरी बेनती है जिन्हां नू सत्कार मिले, बस फर्क इन्ना है, इस सत्कार नू दुनियावी सत्कार दे मत केवल समझना ना, क्योंकि दुनियावी सत्कार तो बंदे भी एक दूजे की स्वार्थ की खातर सन्मान सहरां साडिया च बड़ा जी, जदों कीर्तन दरबार हुंदा जी, हर कीर्तन दरबार च इन्हां दा सत्कार करना है जी, इन्हां दा सत्कार करना। वो प्यारे कादे सत्कार, जदों परमात्मा किसे नूं सन्मान देंदा है ना, हुण भगत रविदास जी महाराज जोड़े गंढ दे आ जी, जो उन्हां दी बाणी विच वी जिक्र हुंदा है, पर जो सन्मान उन्हां नूं मिलिया, जो सत्कार उन्हां नूं मिलिया, उन्होंने रूहानी छत्र का जिक्र किया, ऐसी लाल तुझ बिन कौन करे, गरीब निवाज गुसैया मेरा मत है छत्र तर है। यह इज्जत है, यह रूहानी सन्मान है, यह छत्र जिहड़ा भगत रविदास महाराज जी के सीस ते है, इनू समा नहीं खो सकता, इनू स्थान नहीं खो सकता, रूहानी छत्र जिहदे सिर ते चुल जाए दुनिया की कोई ताकत किसी भी तरीके रूहानीयत नू खो नहीं सकती। मैं ताए इस थोड़ी जी बेनती की जी, मान मांगू होमे वाली नहीं, मैनू इज्जत सन्मान मिले, तान मांगू मैनू ताकत चाहिए है, मैं कमजोर पै गया तो मैं ताकत भी तुहाडे चरणा विचों मंगनी है। जन को प्रभ संगे असने साजनो तू मीत मेरा ग्रह तेरे सबके, मान मांगू तान मांगू मैनू ताकत दो, मेरे को बल नहीं रहा। देखो आप जी एक पाठ कर दो, मैं वैसे आना महाराज जी के शब्दों से थोड़ी जी मेरे मन च आई जी, महाराज जी ना ताप लैन का शुकराना किया जी कि सतगुरु तुहाडा शुकराना कि सुख आनंद दिता, बारक का ताप लै गया, ये सतगुरां तुसा मेहर की, मैं ये विशा लै लिया जी कि ये चीज़ा गुरु सामने अरदास कर सकने। गुरु तेग बहादुर साहब का वचन है, बल छुटके हो कि ताकत नहीं मंगी, बल छुटके हो बंधन परे कछू ना हो तू पाए, कहो नानक अब ओट हर गज ज्यों हो सहाय। इस दे अंदरूनी अर्थ भी ये ने कि आत्मक तौर पर कमजोरी आ गई, बल कमजोर पै गया, सच्ची पैंदा जी। कई बारी बंदे को बाहर मुखी ताकत जिनी कट्ठी होंदी है अंदरों कमजोर हो जाता है, अंदर आत्मक जीवन जदों घटन लग पै दिनों दिन अंदर कमजोरी हो जाती, जे अंदरों भी बल घट जाए बंधन भी पै जान ते फिर की करे। फिर महाराज कहने हुण तेरी ताकत कोई नहीं काम करती, तू वाहगुरु सामने अरदास कर, वह कमजोरां नू निर्बलियां नू ताकत दे दिंदा। बल छुटके बंधन परे कछु ना हो तो उपाए, कहो नानक अब ओट कर गज जो हो सहाय। बल होवा बंधन छुटे सब किच हो तो उपाए, नानक सब की तुमरा हाथ में तुम्ही होत सहाय। मेरी अर्ज फिर सुनियो, प्रभ को जिहड़ा परमात्मा है, जन को प्रभ संगे असनेह साजनो तू मीत मेरा ग्रह तेरे सबके, मान मांगू इज्जत मंगनी है, तान मांगू ताकत भी तेरे दर तो मंगनी है, धन लक्ष्मी सुत दे, धन का अर्थ ये याद रखियो, ये गुरमुखा धन लक्ष्मी दे कट्ठे अर्थ किए, धन पदार्थ, एक ने धन का अर्थ इसतरी भी किया, जिवें भगत जय धन्ना जी ने, घर की गेहन चंगी जन धन्ना लेवै मंगी, धन लक्ष्मी पैसा भी, ते अगला बचन सुत पुत्र संतान, ते अखीर वाला शब्द देहे ददे ला हा मुक्ता देहे, इहदा अर्थ है कि जदों इस देह नू इस काया नू इस शरीर नू कोई आर हो जाए, कोई बीमारी लग जाए, कोई रोग लग जाए, ਤੁਹਾਡੇ ਦਰ ਤੋਂ ਇੱਜ਼ਤ, ਤੁਹਾਡੇ ਦਰ ਤੋਂ ਤਾਕਤ, ਤੁਹਾਡੇ ਦਰ ਤੋਂ ਪੈਸਾ, ਤੁਹਾਡੇ ਦਰ ਤੋਂ ਪੁੱਤਰ। ਤੇ ਜਿਸ ਦਿਨ ਤਨ ਰੋਗੀ ਹੋਵੇ, ਲੱਖਾਂ ਉਪਾਅ ਨੇ ਦਵਾਈਆਂ ਦੇ, ਪਰ ਮਾਲਕਾ ਦੇ ਅਰੋਗਤਾ ਦੀ ਦਾਤ ਤੇਰੇ ਤੋਂ ਮੰਗਣੀ ਏ। ਜੇ ਤੁਸੀਂ ਸਹਾਈ ਹੋਵੋਗੇ ਤੇ ਦਵਾਈਆਂ ਨੇ ਕੰਮ ਕਰਨਾ ਹੈ। ਮੈਂ ਆਪ ਨੂੰ ਫਿਰ ਅਰਜ਼ ਕਰਾਂ, ਇਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਬਚਨ ਲਿਖਿਆ। ਆਪਾਂ ਕਹਿੰਦੇ ਨਹੀਂ ਜੀ ਨਹੀਂ, ਇਹ ਦੁਨਿਆਵੀ ਮੰਗਾਂ ਨੇ ਜੀ। ਤੇ ਯਾਦ ਰੱਖਿਓ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਇਸ ਤੁਕਾਂ ਨੂੰ ਯਾਦ ਰੱਖ ਕੇ ਤੁਰੀਏ, ਦੋਵੇਂ ਥਾਂ ਰੱਖੇ ਗੁਰ ਸੂਰੈ। ਮਹਾਰਾਜ ਨੇ ਕਿਹਾ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਏ। ਸਤਿਗੁਰੂ ਜੀ ਬਚਨ ਕਰਦੇ ਆ, ਜੇ ਰੋਗ ਲੱਗ ਜਾਏ ਤਾਂ ਹੀ ਤੁਹਾਡੇ ਦਰ ਤੋਂ ਮੈਂ ਬੇਨਤੀ ਕਰਾਂਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਕਾਫੀ ਸ਼ਬਦ ਆਪਣੇ ਸਪੁੱਤਰ ਦੇ ਇਹ ਜੀਵਨ ਨਾਲ ਸੰਬੰਧਿਤ ਉਚਾਰਨ ਕੀਤੇ ਨੇ। ਆਓ, ਕਿਉਂਕਿ ਅੱਜ ਬੰਦੀ ਛੋੜ ਦਿਵਸ ਪਰੰਪਰਾ ਅਨੁਸਾਰ ਮੈਂ ਕਹਿ ਰਿਹਾ, ਜੋ ਇੱਥੇ ਮਨਾਇਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਸ ਦਿਨ ਪੁੱਤਰ ਦੀ ਦਾਤ ਵਾਹਿਗੁਰੂ ਜੀ ਨੇ ਦਿੱਤੀ, ਉਸ ਦਿਨ ਪਹਿਲਾਂ ਹੀ ਸ਼ੁਕਰਾਨੇ ਦਾ ਸ਼ਬਦ ਕਹਿ ਦਿੱਤਾ। ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਾ ਸੰਜੋਗ, ਉਧਰੇ ਮਾਹੇ ਆਏ ਕਿਆ ਨਿਵਾਸ, ਮਾਤਾ ਕਹਿਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਕਹਿੰਦੇ ਸੱਚੇ ਅਕਾਲ ਪੁਰਖ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਸਾਨੂੰ ਇਹ ਦਾਤ ਦੇ ਦਿੱਤੀ, ਸਤਿਗੁਰ ਸੱਚ ਹੈ ਦੀਆ ਭੇਜ। ਹਾਂ, ਮੈਂ ਫਿਰ ਅਰਜ਼ ਕਰਾਂਗਾ, ਅਰਥਾਂ ਵਿੱਚ ਕਈ ਵਾਰੀ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਹਦੇ ਅਰਥ ਗੁਰੂ ਹਰਗੋਬਿੰਦ ਸਾਹਿਬ ਨਾਲ ਕਰਨ ਦੀ ਬਜਾਏ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਕੀਤੇ ਹੋਏ ਨੇ ਕਿ ਸਤਿਗੁਰ ਸੱਚ ਹੈ ਜੀਆ ਭੇਜ। ਇਹਦਾ ਅਰਥ ਸੱਚੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਭੇਜ ਦਿੱਤਾ। ਜਿਹੜਾ ਸ਼ਬਦਾਰਥ ਪੋਥੀ ਹੈ ਜੀ, ਆ ਸ਼੍ਰੋਮਣੀ ਕਮੇਟੀ, ਉਹ ਵੀ ਪ੍ਰੋਫੈਸਰ ਸ਼੍ਰੈਣੀ ਹੈ ਜੀ, ਪ੍ਰਿੰਸੀਪਲ ਤੇਜਾ ਸਿੰਘ ਜੀ ਹੋਣਾ, ਉਹਨਾਂ ਨੇ ਲਿਖਿਆ ਹੈ ਕਿ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮ ਵੇਲੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਹੈ। ਕਿ ਫਿਰ ਮੇਰੀ ਬੇਨਤੀ, ਇਹ ਮਹਾਰਾਜ ਦਾ ਸ਼ਬਦ, ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਕਹਿਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਗੋਬਿੰਦ ਦਾ ਭਗਤ ਪੈਦਾ ਹੋਇਆ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਆਪ ਸਭ ਨੂੰ ਪਤਾ ਹੈ, ਵਡਾਲੀ ਹੋਇਆ ਛਹਰਟਾ ਸਾਹਿਬ ਜੀ। ਉਸ ਤੋਂ ਬਾਅਦ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਜਿਹਦੇ ਇੱਕ ਦੋ ਸ਼ਬਦ ਮਹਾਰਾਜ ਨੇ ਉਹ ਵੀ ਦਰਜ ਕੀਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤੇ ਉਹਨਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ। ਧੰਨ ਗੁਰੂ ਹਰਗੋਬਿੰਦ, ਮੈਂ ਉਸ ਦਿਨ ਬੇਨਤੀ ਕੀਤੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਅਜੇ ਜਨਮ ਹੋਇਆ, ਪਰਿਵਾਰ 'ਚ ਖੁਸ਼ੀ ਹੈ, ਸਤਿਗੁਰਾਂ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਹੀ ਛੇ ਹਲਟਾਂ ਵਾਲਾ ਖੂਹ ਵਾਇਆ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਆਪਣੇ ਮਾਝੇ ਵਾਲੇ ਛਹਾਟਾ ਕਹਿੰਦੇ ਹਾਂ ਨਾ, ਹੈ ਤਾਂ ਛੇ ਹਲਟਾਂ ਨਾ, ਛੇ ਆਪਾਂ ਸਾਰੇ ਹੀ ਸ਼ਬਦ ਵਰਤੇ ਛਹਾਟਾ, ਛੇ ਹਲਟਾਂ ਵਾਲਾ ਖੂਹ ਲਵਾਇਆ। ਉਸ ਵਕਤ ਇਸੀ ਅੰਮ੍ਰਿਤਸਰ ਦੀ ਧਰਤੀ 'ਤੇ ਖੂਨ ਦੇ ਰਿਸ਼ਤੇ ਵਿੱਚ ਹੀ ਜਿਹਨੂੰ ਭਾਈ ਸਾਹਿਬ ਜੀ ਨੇ ਮੀਣਾ ਸ਼ਬਦ ਵਰਤਿਆ, ਰਲੇ ਜੋ ਸੰਗਤ ਮੀਣਿਆਂ ਉੱਠ ਚੱਲੇ ਨਿਰਾਸਾ, ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਮਨ ਸੀ ਕਿ ਗੁਰੂ ਅਰਜਨ ਦੇਵ ਵੱਲ ਤਾਂ ਸੰਤਾਨ ਨਹੀਂ, ਕੱਲ੍ਹ ਨੂੰ ਸਾਡੇ ਬੇਟੇ ਮਿਹਰਵਾਨ ਨੂੰ ਹੀ ਇਹ ਗੁਰਿਆਈ ਗੱਦੀ ਮਿਲਣੀ ਹੈ। ਸਾਧ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ, ਤਾਏ ਨੇ ਕੋਈ ਵਧਾਈ ਨਹੀਂ ਦਿੱਤੀ, ਕੋਈ ਖੁਸ਼ੀ ਨਹੀਂ ਜ਼ਾਹਰ ਕੀਤੀ, ਹਾਂ ਇੱਕ ਕੰਮ ਜ਼ਰੂਰ ਕੀਤਾ, ਆਗਮਨ ਤੋਂ ਬਾਅਦ ਸਾਜਿਸ਼ ਰਚਨੀ ਸ਼ੁਰੂ ਕਰ ਦਿੱਤੀ, ਕਿਸੇ ਤਰ੍ਹਾਂ ਇਸ ਬਚਪਨ ਵਿੱਚ ਇਸ ਬੱਚੇ ਨੂੰ ਕੁਝ ਦੇ ਕੇ ਮਾਰ ਦਿੱਤਾ ਜਾਏ। ਉਸ ਵਕਤ ਉਹਨਾਂ ਨੇ ਜਿਹੜੀ ਦਾਈ ਸੀ, ਕਿਉਂ ਮੈਂ ਅੱਜ ਸਤਿਗੁਰਾਂ ਦਾ ਸ਼ੁਕਰ ਕਰਨਾ, ਅਤੇ ਮੇਰੇ ਮਨ ਸੀ ਜੀ ਸਤਿਗੁਰੂ ਜੀ ਅੱਜ ਕੀ ਹੁਕਮ ਬਖਸ਼ਣਗੇ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਜ਼ਿਕਰ ਕਰਨਾ ਹੈ, ਅਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਕਰਾਮਾਤ ਵਰਤਾ ਦਿੱਤੀ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੀ ਸ਼ਬਦ ਸੰਗਤ ਨੂੰ ਬਖਸ਼ ਦਿੱਤਾ, ਸਾਨੂੰ ਸਭ ਨੂੰ ਇਹ ਬਖਸ਼ਿਸ਼ ਕਰ ਦਿੱਤੀ। ਉਸ ਵਕਤ ਇੱਕ ਔਰਤ ਨੂੰ ਚੁਣਿਆ ਗਿਆ, ਉਸ ਦਾ ਨਾਮ ਸੀ ਫੱਤੋ। ਆਮ ਤੌਰ 'ਤੇ ਅਸੀਂ ਦਾਈ ਕਹਿੰਦੇ ਹਾਂ, ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਲਿਖਿਆ ਦਾਈ ਫੱਤੋ। ਉਹਨੂੰ ਪ੍ਰਿਥੀ ਚੰਦ ਨੇ ਪੈਸੇ ਦਿੱਤੇ, ਨਾਲ ਕਿਹਾ ਵੀ ਤੂੰ ਬੱਚੇ ਨੂੰ ਜ਼ਹਿਰ ਦੇ ਕੇ, ਕਿਉਂਕਿ ਉਸ ਵਕਤ ਦਾਈਆਂ ਵੀ ਦੁੱਧ ਪਿਆਉਂਦੀਆਂ ਹੁੰਦੀਆਂ ਸਨ, ਕਿਸੇ ਤਰੀਕੇ ਨਾਲ ਆਪਣੀ ਛਾਤੀ 'ਤੇ ਜ਼ਹਿਰ ਲਾ ਕੇ ਉਸ ਬੱਚੇ ਨੂੰ ਪਿਆ ਦੇ, ਅਤੇ ਜ਼ਹਿਰ ਇੰਨਾ ਕੁ ਤੇਜ਼ ਸੀ ਜੀ, ਮੈਂ ਆਪ ਨੂੰ ਬੇਨਤੀ ਅੱਗੇ ਕਰਨਾ ਕਿ ਤੈਨੂੰ ਮੂੰਹ ਮੰਗੇ ਪੈਸੇ ਦਿੱਤੇ ਜਾਣਗੇ, ਬਸ ਇੱਕ ਗੱਲ ਮੈਨੂੰ ਖਬਰ ਮਿਲ ਜਾਏ ਕਿ ਗੁਰੂ ਅਰਜੁਨ ਦੇ ਮਹਾਰਾਜ ਉਹਦੇ ਬੇਟੇ ਨੂੰ ਮਾਰ ਦਿੱਤਾ ਗਿਆ ਹੈ। ਸੱਕਾ ਤਾਇਆ, ਯਾਦ ਰੱਖਿਓ, ਜਦੋਂ ਲਾਲਚ ਕਿਸੇ ਬੰਦੇ ਦੇ ਸਿਰ 'ਤੇ ਸਵਾਰ ਹੋ ਜਾਏ ਨਾ, ਆ ਰਿਸ਼ਤੇ ਰੁਸ਼ਤੇ ਬਿਲਕੁਲ ਥੱਲੇ ਰਹਿ ਜਾਂਦੇ ਆ। ਹੇ ਲੋਭਾ ਲੰਪੜ ਸੰਘ ਸਿਰ ਮੈਰ ਸਰਮੋਰੈ ਅਨਕ ਲੈ ਲਈ ਕਾਲੋਲ 'ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬੋ ਡੋਲ 'ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਜਦੋਂ ਅੰਦਰ ਲਾਲਚ ਦਾ ਹਲਕਾ ਕੁੱਤਾ ਵੱਢ ਜਾਣਾ, ਫਿਰ ਯਾਦ ਰੱਖਿਓ, ਹਲਕਾ ਕੁੱਤਾ ਮਾਲਕ ਦੇ ਬੱਚਿਆਂ ਨੂੰ ਵੀ ਕੱਟ ਜਾਂਦਾ। ਜਿਸ ਦੇ ਬੰਦੇ ਦੇ ਅੰਦਰ ਲਾਲਚ ਦਾ ਹਲਕਾ ਕੁੱਤਾ ਆ ਜਾਵੇ, ਸੱਕੇ ਭਰਾ ਭਤੀਜਿਆਂ ਨੂੰ ਵੱਢਣ ਦਾ ਯਤਨ ਕਰਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬੇਟੇ ਲਈ ਸਾਡੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਵਾਸਤੇ ਸਭ ਤੋਂ ਪਹਿਲਾਂ ਖੂਨੀ ਵਾਰ ਕਹਿ ਲਓ, ਜਾਨਲੇਵਾ ਵਾਰ ਕਹਿ ਲਓ, ਦਾਈ ਫਤੋ ਨੇ ਲਾਇਆ। ਉਹ ਆਪਣੇ ਸੀਨੇ 'ਤੇ ਉਹ ਜ਼ਹਿਰ ਲਿਕਵਿਡ ਸੀ ਲਾ ਕੇ ਚਲੀ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉਹ ਚਾਹੁੰਦੀ ਏ ਇਹ ਆਪਣੇ ਮੂੰਹ 'ਚ ਸਥਾਨ ਪਾਉਣ, ਪਰ ਜਦੋਂ ਨੇੜੇ ਕਰੇ ਸਤਿਗੁਰੂ ਉੱਚੀ ਬਾਲ ਅਵਸਥਾ ਵਿੱਚ ਉੱਚੀ ਜਿਵੇਂ ਰੋਣਾ ਹੁੰਦਾ, ਚੀਕ ਮਾਰਨੀ, ਉਹ ਜ਼ੋਰ ਲਾ ਰਹੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਉੱਧਰ ਮੂੰਹ ਨਹੀਂ ਕਰ ਰਹੇ। ਇੰਨੀ ਆਵਾਜ਼ ਸੁਣ ਕੇ ਇੱਕੋਦਮ ਮਾਤਾ ਜੀ ਆਏ, ਅਤੇ ਇੱਕੋਦਮ ਉਸ ਦਾਈ ਦਾ ਰੰਗ ਪੀਲਾ ਪੈ ਗਿਆ। ਇਤਿਹਾਸ ਕਹਿੰਦਾ ਉਹ ਜ਼ਹਿਰ ਇੰਨਾ ਤੇਜ਼ ਸੀ, ਯਾਦ ਰੱਖਿਓ, ਸਿਰਫ ਆਪਣੀ ਉਹਨੇ ਸਕਿਨ 'ਤੇ ਲਾਇਆ, ਉਸ ਸਕਿਨ ਰਾਹੀਂ ਜ਼ਹਿਰ ਇੰਨਾ ਕੁ ਅੰਦਰ ਅਸਰ ਕਰ ਗਿਆ, ਉਹ ਇੱਕੋਦਮ ਬੇਹੋਸ਼ ਹੋਈ, ਮੂੰਹ ਵਿੱਚੋਂ ਝੱਗ ਨਿਕਲਣ ਲੱਗੀ, ਤੜਫ ਤੜਫ ਕੇ ਜਦੋਂ ਮਰਨ ਲੱਗੀ, ਉਹਨੇ ਮਰਦੀ ਹੋਈ ਨੇ ਦੱਸ ਦਿੱਤਾ, ਇਹ ਪਾਪ ਮੈਂ ਬਾਬੇ ਪ੍ਰਿਥੀ ਚੰਦ ਦੇ ਕਹਿਣ 'ਤੇ ਕਰਨ ਲੱਗੀ ਸਾਂ। ਦਾਈ ਫਤੋ ਦੀ ਮੌਤ ਹੋ ਗਈ। ਮੈਂ ਬੇਨਤੀ ਕਰਾਂ, ਇਹ ਗੁਰੂ ਹਰਗੋਬਿੰਦ ਸਾਹਿਬ 'ਤੇ ਪਹਿਲਾ ਵਾਰ ਹੋਇਆ। ਸਮਾਂ ਲੰਘਿਆ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ 'ਤੇ ਦੂਸਰਾ ਵਾਰ ਫਿਰ ਕੀਤਾ ਗਿਆ ਜੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਇੱਕ ਸਪੇਰਾ ਲਿਆਂਦਾ ਗਿਆ। ਉਂਝ ਵੈਸੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਚਾਰ ਕਹੇ ਨੇ, ਪਰ ਸਾਡੀ ਪਰੰਪਰਾ ਤਿੰਨ ਘਟਨਾਵਾਂ ਦਾ ਜ਼ਿਕਰ ਕਰਦੀ, ਇੱਕ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੈਗਾ। ਸਪੇਰਾ ਸੀ ਜੀ, ਉਹਦੇ ਕੋਲ ਸੱਪ ਸੀ ਜ਼ਹਿਰੀਲਾ। ਪ੍ਰਿਥੀ ਚੰਦ ਨੇ ਕਿਹਾ ਵੀ ਉਹ ਬੱਚਾ ਹੁਣ ਰਿੜਨ ਲੱਗ ਪਿਆ, ਖੇਡਣ ਲੱਗ ਪਿਆ, ਕਈ ਸੱਜਣ ਨੂੰ 2-2.5 ਸਾਲ ਦੀ ਆਰਬਲਾ ਦੱਸ ਦੇ, ਤੂੰ ਇੱਕ ਕੰਮ ਕਰ, ਗੁਰੂ ਅਰਜੁਨ ਦੇਵ ਦੇ ਵਿਹੜੇ ਵਿੱਚ ਲੈ ਜਾ। ਮੈਂ ਤਾਂ ਗੁਰੂ ਅਰਜੁਨ ਦੇਵ ਸ਼ਬਦ ਵਰਤਣੇ, ਉਹ ਤਾਂ ਪਤਾ ਨਹੀਂ ਕੀ ਵਰਤੇ ਹੋਣਗੇ। ਜੇ ਇਹ ਸੱਪ ਬਾਲਕ ਹਰਗੋਬਿੰਦ ਖੇਡਦੇ ਹੋਏ ਨੂੰ ਡੰਗ ਮਾਰਦਾ ਅਤੇ ਇਸ ਦੇ ਡੰਗ ਨਾਲ ਮੌਤ ਹੋ ਜਾਏ, ਤਾਂ ਮੂੰਹ ਮੰਗਾ ਇਨਾਮ ਤੈਨੂੰ ਮਿਲੇਗਾ। ਪਿਆਰਿਓ, ਇਹ ਸਪੇਰਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਖੇਡ ਰਿਹਾ ਜੀ, ਉੱਥੇ ਨੇ ਜਾ ਕੇ ਸੱਪ ਛੱਡਿਆ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਪ ਆਪਣੇ ਨਾਲ ਆਉਂਦਾ ਹੋਇਆ ਬਾਲ ਅਵਸਥਾ ਵਿੱਚ ਪਕੜ ਕੇ ਉਹਦੀ ਸਿਰੀ ਮਲ ਕੇ ਰੱਖ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ ਸੱਪ ਦੀ ਸਿਰੀ ਮਸਲ ਕੇ ਰੱਖ ਦਿੱਤੀ, ਸੱਪ ਮਰ ਗਿਆ, ਪਰ ਸਪੇਰੇ ਨੂੰ ਇਹ ਦੱਸਣਾ ਪੈ ਗਿਆ, ਇਹ ਪਾਪ ਮੈਂ ਬਾਬਾ ਪ੍ਰਿਥੀ ਚੰਦ ਦੇ ਕਹਿਣ 'ਤੇ ਕਰਨ ਲੱਗਾ ਸੀ। ਮੈਂ ਤੀਸਰੀ ਘਟਨਾ ਦਾ ਜ਼ਿਕਰ ਕਰਾਂਗਾ, ਪਰ ਇਹ ਸਾਰੀਆਂ ਘਟਨਾਵਾਂ ਨੂੰ ਇਕੱਲਾ ਇਤਿਹਾਸਕ ਨਹੀਂ, ਗੁਰੂ ਇਤਿਹਾਸ ਸਾਨੂੰ ਵਰਤਮਾਨ ਵਿੱਚ ਜੀਵਨ ਜੀਣ ਦੀ ਦਾਤ ਦੱਸਦਾ ਹੈ। ਪਰਮਾਤਮਾ ਸਿਰ 'ਤੇ ਹੋਵੇ, ਜੇ ਪਰਿਵਾਰ ਦੇ ਰਿਸ਼ਤੇ ਵੀ ਮਾਰਨ 'ਤੇ ਆ ਜਾਣ, ਰੱਖਣ ਵਾਲਾ ਰੱਬ ਹੋਵੇ, ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਮੈਂ ਇੱਕ ਸਤਿਗੁਰਾਂ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ, ਸਵੈ ਨਾ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ। ਜਿਸ ਨੂੰ ਕਰਤੇ ਪੁਰਖ ਵਾਹਿਗੁਰੂ ਸੱਜਣ ਰੱਖਣ 'ਤੇ ਆ ਜਾਣ, ਅਤੇ ਜਿੰਨੇ ਮਰਜ਼ੀ ਕੋਈ ਬੰਦਾ ਵਾਰ ਕਰੀ ਜਾਏ, ਉਹਦੇ ਵਾਰ ਕਦੀ ਕਾਰਗਰ ਸਾਬਤ ਨਹੀਂ ਹੁੰਦੇ, ਅਸਰ ਨਹੀਂ ਕਰਦੇ। ਕਹਿੰਦੇ ਇੱਥੋਂ ਤੱਕ ਵਾਰ ਦੀ ਤਾਂ ਦੂਰ ਦੀ ਗੱਲ, ਜਿਹਨੂੰ ਰੱਖਣ ਵਾਲਾ ਰੱਬ ਹੋਵੇ, ਉਹਦੇ ਨੇੜੇ ਦੁਸ਼ਮਣ ਦਾ ਫਰਸ਼ਾਵਾਂ ਵੀ ਨਹੀਂ ਫਟਕ ਸਕਦਾ। ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਸਵੈ ਨਾ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ। ਜੋ ਸਾਧੂ ਸ਼ਰਨੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖਈ। ਧੰਨ ਗੁਰੂ ਗੋਬਿੰਦ ਸਿੰਘ ਜੀ, ਦੰਤ ਜੀਵ ਜਿਮ ਰਾਖਈ, ਜਿਵੇਂ ਸਾਡੇ 32 ਦੰਦ ਅਸੀਂ ਮੰਨਦੇ ਹਾਂ ਜੀ, ਕਿਹਾ ਜਾਂਦਾ 32। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਜੈਸੇ ਕਾਤੀ ਤੀਤ ਬਸੀ 30 32 ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ मास काती कह के साथ है सब वस गद हर केरी त्यों संत जना की नर निंदा करे हर राख है पैज जन के। अर्ज सुनियो गुरमुखो थोड़ा टिका बुलायो प्लीज मेरी बेनती है तुहाडे चरणा च इतिहास लंबेरा है। हुण गुरु गोबिंद सिंह जी बचन कर रहे दंत जीव जिम राखी दुष्ट अरिष्ट संघार। गुरु रामदास महाराज कह रहे ने जैसे काती तीस बत्तीस है विच राख है रसना मास रत केरी के जिमें साडे आ दंद बत्ती दंद ने तीस बत्तीस महाराज ने कहा ती बत्ती दंद ने ते देखो ये दंद हर चीज नू तोड़ देंदे ने चबा जेंदे ने चिथ देंदे ने पर इन्हां बत्ती दंदा दे विच गुरु ग्रंथ साहिब जी दे बचन मुताबक परमात्मा ने आ साडी जीव रखी है। असी बोलने हाँ असी दंदा नाल चबा के खाने हाँ बत्ती दंद कैंची की तरह कट्टी जांदे आ कट्टी जांदे आ पर इन्नी कोमल जीव जिहदे च हड्डी भी नहीं जीव नू दंद नहीं कटदे सचमुच कटदे ने जी। जैसे काती तीस बत्तीस है विच राख है रसना रा मास रत केरी कोई जानो मास काती कह की चाहत है सब वसगत है हर केरी ए परमात्मा ने मूंह दी बंतर बनाई है। बत्ती दंदा दे विच जीव उनू दंद नहीं कट दे ते महाराज कहने लखा बंदे निंदिया करन लखा बंदे ईरखा दीन तेनू छज पा के छटन पर जे तू अंदरों सचे भरोसा रखी रिएक्ट ना करी रब तेनू तत्ती वाह नहीं लगन देगा जिवें बत्ती दंदा दे विच जीव नहीं कट्टी जाती। परमात्मा की एक खेड है याद रखो एक साल मैं कहा सी जेडे साडे गुरमुखी दे पांच वर्ग ने ना अपना पढ़ने कवर्ग चवर्ग त्वर्ग टवर्ग चवर्ग त्वर्ग टवर्ग तो अगला जेड़ा सी पवर्ग पढ़ने पांच कवर्ग चवर्ग टवर्ग त्वर्ग ते पवर्ग ये ना पांच वर्ग आते ने पांच लाइना जेड़ा त्वर्ग है ना तत्ते वाला वर्ग है याद रखियो इस वर्ग का गुरमुखी दे इन्हां अखरां का उचारण ही जीव ते दंदां दे जोड़ नाल हुंदा है। तत्ता थत्था दद्दा धद्दा ये चार अखर बोल के देखो भा मेरा ख्याल कि बोलन ना पैणगे जीव जदों ऐ तिखे दंद नूं स्पर्श करदी उदों तत्ता बोलिया जांदा है। थत्था तां बोलांगे जीव टच करेगी दंदां नूं पर कदे तत्ता थत्था दद्दा कहिंदिया कट्टी नहीं गई ना प्यारियो खांदियां भी बोलदियां भी ये जीव कट्टी नहीं जानी। महाराज कहिंदे इस तरह पार ब्रह्म परमेश्वर अपने सेवक की राखी करदा है वह सपेरा जिहड़ा है वह भी दस गया। हुण तीसरा वार यह किया जिहदा जिक्र गुरु ग्रंथ साहिब च है पिरथीए ने देखिया भी बाजी जांदी पई है उहने फिर धन गुरु हरगोबिंद साहिब महाराज सच्चे पातशाह उहनां दे उत्ते एक ब्राह्मण खड़ावे राही वार कराया। वह ब्राह्मण भी गल कही जहर की पुड़ी दिती जी भेजा तिने वारी जहर गए एक बारी दाई रही जहर भेजा दूजे बारी जहरीला सब भेजा तीजी बारी जहर की पुड़ी दे दिती ते नाल ये शब्द कहा कि उहदे दही विच मिला दई खुराक खाने विच मिला दई उहदी मौत ते तेनू जो मूँह मंगेगा दियांगा। प्यारियो ये ब्राह्मण गया खड़ावा सी जी उस दही विच जहर मिला के खवाण दा यतन किया गुरु हरगोबिंद साहब मूँह नहीं कर रहे वो वार वार जोर ला रहा है। गुरु हरगोबिंद साहब महाराज उस वल झाकते भी नहीं पे जदों इको दम जोर लाता है गुरु हरगोबिंद साहब उच्ची सारी मैं कहांगा बोल किया सतगुरु आए माता जी आए देखिया भी बच्चा दही नहीं खा रहा बालक हरगोबिंद साहब धक्का कर रहा है। उस वक्त प्यारियो उस मारन वाले का चेहरा ढिला पै गया डिग पिया चेहरा पीला हो गया उसने कंबन लग पे हाथ वो दुध फिर कुत्ते नूं पाया गया दही कुत्ते दी मौत हो गई। उस वक्त वेखो परमात्मा की खेड मैं सच कहना मंजी साहब की स्टेज पर जे इस साखी नाल शब्द ना हुंदा वैसे तो सतगुरु बेअंत ने ते शायद अज का विद्वान इस साखी ते भी कांटा मार देंदा ये तो करा मात है जी। उत्थे महाराज जी ने जदों ये ब्राह्मण उस टाइम सूल उठा ढिड दे विच तड़प तड़प के मरन लगा मेरे सतगुरां ने शब्द उच्चारण किया लेप न लागो तिलका मूल दुष्ट ब्राह्मण मुआ होए कह सूल दुष्ट बिरती वाला ब्राह्मण ਉਹ ਸੂਲ ਉੱਠਿਆ ਮੌਤ ਹੋ ਗਈ, ਪਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਬੱਚੇ ਨੂੰ ਲੇਪ ਮਾਤਰ ਵੀ ਕਿਸੇ ਚੀਜ਼ ਦਾ ਅਸਰ ਨਹੀਂ ਹੋਇਆ। ਇੱਕ ਤਾਂ ਘਟਨਾਵਾਂ ਇਹ ਸਨ। ਦੂਜਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਬੁਖਾਰ ਵੀ ਚੜ੍ਹਦਾ ਰਿਹਾ ਹੈ। ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਖੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਇਹਦੇ ਅਰਥ ਵੀ ਰਾਖ ਲਿਓ ਭਾਈ ਮੇਰੇ ਕੋ ਬੱਚੇ ਦੇ ਰੂਪ ਵਿੱਚ ਕੀਤੇ ਗਏ। ਅਸੀਂ ਕਾਰੀ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ। ਇਹ ਵੀ ਸ਼ਬਦ ਸਤਿਗੁਰਾਂ ਨੇ ਪੁੱਤਰ ਦੀ ਦੇਹ ਅਰੋਗਤਾ ਤੋਂ ਉਚਾਰਨ ਕੀਤਾ। ਮੈਂ ਇਸ ਕਰਕੇ ਕਿਉਂਕਿ ਅੱਜ ਇਹ ਸ਼ਬਦ ਆਇਆ ਹੈ। ਅਗਲੀ ਘਟਨਾ, ਜਿੱਥੇ ਤਾਪ ਚੜਿਆ, ਬੁਖਾਰ ਚੜੇ, ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੂੰ ਬਚਪਨ ਦੇ ਵਿੱਚ ਚੇਚਕ ਵੀ ਨਿਕਲੀ, ਜਿਹਨੂੰ ਪੁਰਾਣੇ ਸਮੇਂ ਸੀਤਲਾ ਕਹਿੰਦੇ ਸਨ, ਹੈ ਨਾ। ਚਲੋ ਕਈਆਂ ਨੇ ਇਹ ਕਹਿ ਦਿੱਤਾ ਜੀ ਮਹਾਰਾਜ ਨੇ ਲਿਖਿਆ ਪ੍ਰਸੰਗਾਂ ਵਿੱਚ ਸੀਤਲਾ ਦੀ ਪੂਜਾ ਬਾਰੇ। ਨਹੀਂ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਹੈ ਨਾ, ਉਹਦੇ ਵਿੱਚ ਸੀਤਲਾ ਦੀ ਪੂਜਾ ਨਹੀਂ, ਅਕਾਲ ਪੁਰਖ ਦੇ ਨਾਮ ਦਾ ਜ਼ਿਕਰ ਕੀਤਾ ਗਿਆ। ਮਹਾਰਾਜ ਜੀ ਦਾ ਸ਼ਬਦ ਹੈ, ਜਦੋਂ ਇਹ ਰੋਗ ਤੋਂ ਅਰੋਗ ਹੋਏ ਤੇ ਮਹਾਰਾਜ ਜੀ ਨੇ ਸ਼ੁਕਰਾਨੇ ਵਿੱਚ ਬਚਨ ਕੀਤਾ, ਨੇਤਰ ਪ੍ਰਗਾਸ ਕੀਆ ਗੁਰਦੇਵ, ਵਾਹਿਗੁਰੂ ਜੀ ਨੇ ਚਾਨਣ ਬਖਸ਼ ਦਿੱਤਾ, ਭਰਮ ਗਏ ਪੂਰਨ ਪਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪਰ ਕਿਰਪਾ ਧਾਰੀ। ਸੀਤਲਾ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਾ ਦਿੱਤਾ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਮੇਰੇ ਕਹਿਣ ਤੋਂ ਮੁਰਾਦ ਬਹੁਤ ਸ਼ਬਦ ਨੇ ਜੀ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਨੇ। ਸਮਾਂ ਲੰਘਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਗੱਦੀ ਨਿਸ਼ੀਨ ਹੁੰਦੇ ਆ। ਗੁਰਿਆਈ ਭਾਵੇਂ ਪਹਿਲਾਂ ਵੀ ਦੇ ਦਿੱਤੀ, ਉਂਝ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਇਹ ਬਚਨ ਕੀਤਾ, ਜਿਹੜਾ ਅੱਜ ਭਾਈ ਸਾਹਿਬ ਗਾਇਨ ਵੀ ਕਰ ਰਹੇ ਸਨ, ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਕੀ ਹੋਏ ਜੀ? ਪੰਜ ਪੀਰ ਤਾਂ ਅਰਥ ਹੋ ਗਿਆ ਜੀ ਪੰਜ ਗੁਰੂ ਸਾਹਿਬ ਜੀ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਪੀਰ ਵਰਤਿਆ ਹੋਇਆ। ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਵਰਤਿਆ ਉਹਨਾਂ ਨੇ, ਗੁਰੂ ਵੀ ਵਰਤਿਆ ਬਾਬਾ ਵੀ ਵਰਤਿਆ, ਪੰਜ ਪੀਰ ਹੋ ਗਏ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਤੱਕ। ਪੰਜ ਪਿਆਲੇ, ਪੰਜ ਪਿਆਲੇ ਸਤ ਸਤ ਜਿਹੜੇ ਸ਼ਾਂਤਮਈ ਗੁਣ ਨੇ, ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਆਦਿਕ, ਇਹ ਪੰਜ ਪਿਆਲੇ ਜਿਹੜੇ ਨੇ ਇਹ ਸ਼ਾਂਤਮਈ ਦੈਵੀ ਗੁਣਾਂ ਵਾਲੇ ਪੰਜਾਂ ਨੇ ਪੀਤੇ। ਤੇ ਪਿਆਰਿਓ, ਹੁਣ ਪੰਜਾਂ ਦੀ ਥਾਂ ਤੇ ਛੇਵੇਂ ਜਿਹੜੇ ਆਏ ਨੇ ਨਾ, ਇਹ ਦਲ ਭੰਜਣ ਗੁਰੂ ਆਇਆ ਹੈ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਛੱਠਮ ਪੀਰ, ਗੁਰੂ ਅਰਜਨ ਦੇਵ ਜੀ ਨੇ ਆਪਣੀ ਮੂਰਤ ਬਦਲ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਦੇ ਰੂਪ 'ਚ ਆ ਗਏ। ਮਹਾਰਾਜ ਕਹਿੰਦੇ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰ ਉਪਕਾਰੀ। ਐਸ ਤੁਕ ਵਿੱਚ ਸਭ ਕੁਝ ਭਾਈ ਸਾਹਿਬ ਕਹਿ ਜਾਏ, ਦਲ ਭੰਜਨ ਦਲਾਂ ਨੂੰ ਭੰਨਣ ਵਾਲਾ, ਬਹੁਤ ਮਹਾਨ ਯੋਧਾ, ਵੱਡਾ ਸੂਰਮਾ। ਪਰ ਯਾਦ ਰੱਖੋ, ਸੂਰਮੇ ਨੇ ਯੋਧੇ ਨੇ, ਪਰ ਉਹਨਾਂ ਦੀ ਸੂਰਮ ਗਤੀ ਯੋਧਾਪਨ ਹੰਕਾਰ ਦਾ ਸੂਚਕ ਨਹੀਂ, ਉਹ ਤਾਕਤ ਲੈ ਕੇ ਵੀ ਬੜੇ ਵੱਡੇ ਪਾਰੁਪਕਾਰੀ ਨੇ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਾਰੁਪਕਾਰੀ, ਚੱਲੀ ਪੀੜ੍ਹੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰਿਆਈ ਤੇ ਨਿਸ਼ੀਨ, ਕਿਉਂਕਿ ਆਪਾਂ ਆਉਣਾ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ, ਇਹਦਾ ਕਾਰਨ ਕੀ ਬਣਿਆ ਸਭ ਕੁਛ? ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਤਖ਼ਤ 'ਤੇ ਬਿਰਾਜਮਾਨ ਹੁੰਦੇ ਆ, ਅਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਅਸੀਂ 10 ਗੁਰੂ ਸਾਹਿਬਾਨਾਂ ਜੀ ਦੇ ਵਿੱਚੋਂ ਨਾ ਸਭ ਤੋਂ ਜ਼ਿਆਦਾ ਦਿਨ ਜਿਹੜੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਮਨਾਉਂਦੇ ਹਾਂ। ਆਪ ਜੀ ਨੂੰ ਪਤਾ ਹੋਣਾ, ਮਹਾਰਾਜ ਜੀ ਦਾ ਆਗਮਨ ਦਿਵਸ, ਮਹਾਰਾਜ ਜੀ ਦਾ ਗੁਰਿਆਈ ਵਾਲਾ ਦਿਵਸ, ਮਹਾਰਾਜ ਜੀ ਦਾ ਸ਼ਸਤਰ ਧਾਰਨ ਕਰਨ ਵਾਲਾ ਦਿਵਸ, ਮਹਾਰਾਜ ਜੀ ਦਾ ਤਖ਼ਤ ਬਣਾਉਣ ਸਾਜਣ ਵਾਲਾ ਦਿਵਸ, ਮਹਾਰਾਜ ਜੀ ਦਾ ਬੰਦੀ ਛੋੜ ਦਿਵਸ, ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਦਿਵਸ, ਸਭ ਤੋਂ ਜ਼ਿਆਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਆਪਾਂ ਸਿੱਖ ਜਗਤ ਜਿਹੜਾ ਉਹ ਦਿਨ ਮਨਾਉਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਸਾਡਾ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਤਖ਼ਤ ਨਿਸ਼ੀਨੀ ਵੇਲੇ ਇਸ ਸੰਗਤ ਵਿੱਚ ਐਲਾਨ ਕਰ ਦਿੱਤਾ, ਕਹਿ ਦਿੱਤਾ ਇਹ ਸੇਲੀ ਟੋਪੀ ਅੰਦਰ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਤਾਂ ਤਖ਼ਤ ਬਣਾਇਆ ਜਿਹਨੂੰ ਆਪ ਜੀ ਮੱਥਾ ਟੇਕਦੇ ਹੋ ਅਕਾਲ ਤਖ਼ਤ, ਅਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਦੋ ਕਿਰਪਾਨਾਂ ਜਿਹਨੂੰ ਸਾਰੇ ਜਾਣਦੇ ਹੋ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਮੈਂ ਉਸ ਦਿਨ ਆਪ ਜੀ ਨੂੰ ਇੱਕ ਵੇਰਵਾ ਦਿੱਤਾ ਸੀ ਕਿ ਸੁਰ ਸਿੰਘ ਪਿੰਡ ਦੇ ਨੱਥਾਂ ਅਤੇ ਅਬਦੁੱਲਾ, ਭਾਈ ਨੱਥਾਂ ਅਤੇ ਭਾਈ ਅਬਦੁੱਲਾ, ਉਹਨਾਂ ਨੇ ਤਖ਼ਤ ਨਿਸ਼ੀਨੀ ਵੇਲੇ ਜਿਹੜੀ ਵਾਰ ਗਾਈ ਉਹ ਤਕਰੀਬਨ ਸਾਰੇ ਵਿਦਵਾਨ ਉਸਨੂੰ ਕੋਟ ਕਰਦੇ ਆ ਜੀ। ਇੱਕ ਤਖ਼ਤ 'ਤੇ ਬਹਿਣਾ, ਦੂਜੇ ਸ਼ਸਤਰ ਧਾਰਨ ਕਰਨ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਪਿਤਾ ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਇੱਥੇ ਸਪੀਚ ਦਿੱਤੀ, ਸ਼ਬਦ ਵਰਤਾਂ, ਜੋ ਫੁਰਮਾਨ ਕੀਤਾ, ਮਹਾਰਾਜ ਜੀ ਨੇ ਕਿਹਾ ਕਿ ਸ਼ਸਤਰਧਾਰੀ ਹੋਵੋ, ਘੋੜ ਸਵਾਰੀ ਕਰੋ, ਨੇਜ਼ਾਬਾਜ਼ੀ ਸਿੱਖੋ, ਸ਼ਸਤਰਾਂ ਦਾ ਅਭਿਆਸ ਕਰੋ, ਅਤੇ ਅਗਲੀ ਗੱਲ ਤੁਸੀਂ ਇਹ ਮਤ ਸੋਚੋ ਗਿਣਤੀ ਵਿੱਚ ਥੋੜ੍ਹੇ ਹਾਂ, ਇੱਥੇ ਬਹੁ ਗਿਣਤੀ ਦੀ ਪਰਵਾਹ ਨਾ ਕਰੋ। ਮਹਾਰਾਜ ਜੀ ਨੇ ਫੁਰਮਾਇਆ ਕਿ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਤਬਾਹ ਕਰ ਦਿੰਦੀ ਹੈ, ਜੇ ਜਜ਼ਬੇ ਦੀ ਅੱਗ ਅੰਦਰ ਪੈਦਾ ਹੋਵੇ ਬਹੁ ਗਿਣਤੀ ਵਿੱਚ ਜ਼ਾਲਮ ਦਾ ਵੀ ਮੁਕਾਬਲਾ ਕੀਤਾ ਜਾ ਸਕਦਾ ਹੈ। ਅਗਲੀ ਗੱਲ ਹੋਰ, ਦੂਸਰਾ ਬਚਨ, ਰਸਤੇ 'ਚ ਆਉਂਦੀਆਂ ਰੁਕਾਵਟਾਂ ਦੀ ਪਰਵਾਹ ਨਾ ਕਰਿਓ। ਮਹਾਰਾਜ ਕਹਿੰਦੇ ਨੇ ਜਿੰਨੇ ਦਰਿਆ ਨੇ ਇਹ ਛੋਟੇ ਜਿਹੇ ਸੋਮੇ ਵਿੱਚੋਂ ਨਿਕਲਦੇ ਆ, ਪਰ ਜਦੋਂ ਇੱਕ ਵਾਰੀ ਧਰਤੀ ਨੂੰ ਪਾੜ ਕੇ ਦਰਿਆ ਬਾਹਰ ਆ ਜਾਏ, ਇਹ ਪਹਾੜੀਆਂ ਨੂੰ ਵੀ ਰੋੜ ਕੇ ਲੈ ਜਾਂਦਾ ਹੈ, ਚਟਾਨਾਂ ਨੂੰ ਵੀ ਰੋੜ ਕੇ ਲੈ ਜਾਂਦਾ ਹੈ। ਉਹ ਤੁਸੀਂ ਤਾਂ ਇਨਸਾਨ ਹੋ, ਉਹ ਇਨਸਾਨ ਜਿਨ੍ਹਾਂ ਦੇ ਸੀਨੇ ਨੂੰ ਕੁਝ ਦਿਨ ਪਹਿਲਾਂ ਤੱਤੀ ਤਵੀ 'ਤੇ ਭੁੰਨਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਸ਼ਮਈ ਬਚਨ ਸੁਣ ਕੇ, ਪਿਆਰਿਓ 500 ਕੋਈ 400 ਕਹਿੰਦਾ ਸਿੱਖਾਂ ਨੇ ਆਪਣਾ ਭੇਟ ਕਰ ਦਿੱਤਾ। ਕਹਿੰਦੇ ਮਹਾਰਾਜ ਜੀ, ਮੋਸਨਫਾਨੀ ਲਿਖਦਾ, ਦੋ ਵਕਤ ਦੀ ਰੋਟੀ ਦੇ ਦਿਆ ਜੇ, 6 ਮਹੀਨੇ ਬਾਅਦ ਕੁਰਤਾ ਦੇ ਦਿਓ, ਵਾਪਸ ਘਰ ਨਹੀਂ ਜਾਣਾ, ਜਿੱਥੇ ਲੋੜ ਪਏ ਜਦੋਂ ਲੋੜ ਪਏ, ਇਹ ਤਨ ਮਨ ਸਭ ਕੁਝ ਤੇਰਾ ਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਤਖ਼ਤ ਬਣਾਇਆ, ਕਿਉਂਕਿ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਪੁਰਾਣੇ ਇਤਿਹਾਸਾਂ 'ਚ ਇਹ ਲਿਖਿਆ ਜੀ, ਮਹਾਰਾਜ ਜਹਾਂਗੀਰ ਵਾਸਤੇ ਚਲੀਆ ਕੱਟਣ ਗਏ, ਸੁਣਾਇਆ ਜਾਂਦਾ ਜੀ, ਕਿਉਂਕਿ ਉਹਦੇ 'ਤੇ ਸਾੜ ਸੱਤੀ ਸੀ, ਉਹਨੇ ਕਿਹਾ ਜੀ ਚਲੀਆ ਕੱਟੋ ਜੀ, ਅਸੀਂ ਸੁਣਦੇ ਹਾਂ ਨਾ ਜੀ, ਅਤੇ ਮੈਨੂੰ ਦੱਸੋ ਵੀ ਮਹਾਰਾਜ ਚਲੀਆ ਕੱਟਣ ਗਏ, ਜਿਹੜੇ ਰਾਜੇ 52 ਬੈਠੇ ਸਨ ਉਹ ਸਾਰੇ ਧਰਮੀ ਸਨ? ਵੇਖੋ ਕਿੱਡੀ ਹਾਸੋਹੀਣੀ ਗੱਲ ਹੈ, ਜਿਹੜੇ ਤਣੀਆਂ ਪਕੜ ਕੇ ਮਹਾਰਾਜ ਦਾ ਚੋਲਾ ਪਕੜ ਕੇ ਆਏ ਉਹ ਪੰਡਿਤ ਬ੍ਰਾਹਮਣ ਸਨ ਯੱਗ ਕਰਨ ਵਾਲੇ? ਨਹੀਂ ਪਿਆਰਿਓ, ਗਵਾਲੀਅਰ ਦਾ ਕਿਲ੍ਹਾ ਪੋਲੀਟੀਕਲ ਬਾਗੀ ਬੰਦਿਆਂ ਵਾਸਤੇ ਸੀ ਜੀ, ਉੱਥੇ ਜਿਹੜਾ ਬੰਦਾ ਇੱਕ ਵਾਰੀ ਜਾਂਦਾ ਸੀ ਉਹਦੀ ਅਰਥੀ ਬਾਹਰ ਨਿਕਲਦੀ ਸੀ, ਬਚ ਕੇ ਨਹੀਂ ਸੀ ਆਉਂਦਾ। ਪਰ ਗੁਰੂ ਹਰਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਦਾ ਕਾਰਨ ਕੀ? ਕੜੀ ਸਾਧ ਸਤੀ ਨੇ ਕੀ? ਅਸਲ 'ਚ ਇਹ ਸੀ, ਸਿੱਖਾਂ ਦੀ ਉੱਭਰਦੀ ਹੋਈ ਜਿਹੜੀ ਲਹਿਰ ਸੀ, ਹੁਣ ਇੱਕ ਪਾਸੇ ਦਿੱਲੀ ਦਾ ਤਖ਼ਤ, ਦੂਜੇ ਪਾਸੇ ਅਕਾਲ ਦਾ ਤਖ਼ਤ। ਸ਼ਬਦ ਕਿੱਡੇ ਕਮਾਲ ਦਾ ਚੁਣਿਆ, ਅਕਾਲ। ਅਤੇ ਇੱਕ ਸਾਡੇ ਵਿਦਵਾਨ ਨੇ, ਇਹ ਉਰਦੂ ਦੀਆਂ 4 ਸਤਰਾਂ ਨੇ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁੱਖ ਤੋਂ ਕਹਾਣ ਲਈ ਉਹਨੇ ਸ਼ਬਦ ਕਿਹਾ ਕਿ ਮਹਾਰਾਜ ਜੀ ਨੇ ਕਿਹਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਲਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੋ ਆਤਸ਼ੋ ਆਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋ ਕੀ ਪਰਵਾਜ਼ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਸਤਿਗੁਰੂ ਜਦੋਂ ਤਖ਼ਤ 'ਤੇ ਬੈਠੇ, ਉਹਨਾਂ ਦੀ ਤਖ਼ਤ ਦੀ ਜਿਹੜੀ ਪੌੜੀ ਹੈ ਨਾ ਜੀ, ਕਮਾਲ ਕਰ ਦਿੱਤੀ ਤੁਹਾਡੀਆਂ ਨੇ। ਹਜ਼ੂਰ ਤਖ਼ਤ 'ਤੇ ਬੈਠੇ, ਉਹ ਕਹਿ ਰਹੇ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸ਼ਬ ਬਰਨੀ ਨੇ ਜਾਏ ਗਾਉਂ ਕਿਆ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ਼ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦਲ ਔਰ ਨੱਥ ਜਸ ਕਹਿਓ ਬਣਾਇਕ ਹੈ। ਸੁਣੋ, ਕਹਿੰਦੇ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ। ਮੈਂ ਲਾਈਵ ਚੱਲ ਰਹੀ ਕਥਾ, ਇੱਕ ਬੇਨਤੀ ਤੁਹਾਨੂੰ ਸਭ ਨੂੰ ਕਰਾਂਗਾ, ਅਸੀਂ ਵੇਚਾਂ, ਇਸ ਤਖ਼ਤ ਨਾਲ ਮਜ਼ਾਕ ਮਤ ਕਰਿਓ, ਇਸ ਤਖ਼ਤ ਨਾਲ ਮੱਥਾ ਮਤ ਲਾਇਓ। ਹਾਂ, ਜਿਹੜਾ ਮੱਥਾ ਲਾਏਗਾ, ਮਜ਼ਾਕ ਉਡਾਏਗਾ, ਦੁਰਵਰਤੋਂ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਦਾ ਤਖ਼ਤ ਕੇਵਲ ਇੱਟਾਂ ਨਹੀਂ, ਇੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਜ਼ਾਰਾਂ ਤਾਕਤ ਵਖਦੀ ਹੈ। ਗੁਰੂ ਸਮਾਂ ਦਿੰਦਾ ਬੰਦਿਆਂ ਤੋਂ ਬੰਦਾ ਬਣ ਨਾ ਬਣੇ ਫਿਰ ਤਖ਼ਤ ਆਪਣੀ ਕਲਾ ਵਰਤਾ ਦਿੰਦਾ। ਮੈਂ ਫਿਰ ਇਸ ਨੂੰ ਸੁਣਿਓ, ਜਦੋਂ ਬੰਦਾ ਤੁਸੀਂ ਦੇਖੋ ਇਸ ਤਖ਼ਤ ਅੱਗੇ ਜਿਹੜੇ ਚੁੱਕ ਗਏ ਸੱਚਮੁੱਚ, ਇਹਨੂੰ ਕਿਸੇ ਇੰਡੀਵਿਜੁਅਲ ਬੰਦੇ ਨਾਲ ਨਾ ਜੋੜਿਓ ਘਟਨਾਕ੍ਰਮ ਨਾਲ, ਹਿਸਟਰੀ ਪੜ੍ਹ ਕੇ ਦੇਖੋ, ਜਿਹੜੇ ਝੁਕੇ ਉਹਨਾਂ ਦੇ ਸਿਰ 'ਤੇ ਗੁਰੂ ਨੇ ਤਾਜ ਰੱਖ ਦਿੱਤੇ, ਜਿਹੜੇ ਮੱਥਾ ਲਾਉਣ ਆਏ ਉਹਨਾਂ ਦੇ ਤਾਜ ਰੋਲ ਕੇ ਰੱਖ ਦਿੱਤੇ। ਇਹ ਮੈਂ ਫਿਰ ਬੇਨਤੀ ਕਰਾਂ, ਇਕੱਲੀਆਂ ਇੱਟਾਂ ਨਹੀਂ ਜੀ, ਇਹ ਅਕਾਲ ਦਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਹੈ। ਅਗਲੀ ਗੱਲ, ਉਦੋਂ ਜਹਾਂਗੀਰ ਦਾ ਤਖ਼ਤ ਸੀ, ਉਹ ਕਾਲ ਦਾ ਤਖ਼ਤ ਸੀ। ਕਾਲ ਦਾ ਅਰਥ ਟਾਈਮ, ਜਿਹੜਾ ਕਾਲ ਦਾ ਤਖ਼ਤ ਹੈ ਉਹਨੂੰ ਸਮਾਂ ਖਾ ਜਾਂਦਾ ਹੈ, ਅਤੇ ਜਿਸ ਤਖ਼ਤ ਦਾ ਨਾਮ ਹੀ ਅਕਾਲ ਹੈ ਉਹਦੇ ਉੱਤੇ ਕਦੀ ਸਮਾਂ ਆਪਣਾ ਪ੍ਰਭਾਵ ਨਹੀਂ ਪਾਉਂਦਾ ਹੁੰਦਾ। ਇਹ ਤਖ਼ਤ ਅੱਜ ਵੀ ਉਹਨੀ ਆਪਣੀ ਅਹਿਮੀਅਤ ਰੱਖਦਾ, ਬਸ ਇਹਨੂੰ ਅੰਦਰੋਂ ਸਮਝਣ ਦੀ ਲੋੜ ਹੈ, ਅਤੇ ਸਮਝਦਾ ਉਹ ਜਿਹੜਾ ਭਾਵਨਾ ਵਾਲਾ ਹੈ। ਇੱਥੇ ਹੱਥ ਜੋੜ ਕੇ ਬੰਦਾ ਖਲੋਵੇ ਤਾਂ ਸਹੀ। ਮਹਾਰਾਜ ਜਦੋਂ ਤਖ਼ਤ 'ਤੇ ਬੈਠੇ ਢਾਡੀ ਗਾ ਰਹੇ ਨੇ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ, ਉਹਨਾਂ ਨੇ ਇੱਟਾਂ ਦਾ ਨਹੀਂ ਕਿਹਾ, ਕਹਿੰਦੇ ਇਹ ਤਖ਼ਤ ਸੱਚਾ ਸ਼ੋਭਨਿਕ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਇਹਦੇ 'ਤੇ ਆਪ ਬਿਰਾਜਮਾਨ ਹੋਏ। ਤਖ਼ਤ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ ਸ਼ਬ ਬਰਨੀ ਕਹਿ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਦਾ ਜਿਹੜਾ ਜਲਾਲ ਸੀ ਨਾ, ਉਦਣ ਝੱਲਿਆ ਨਹੀਂ ਜਾਂਦਾ, ਅਤੇ ਢਾਡੀ ਕਹਿ ਰਹੇ ਸੂਰਜ ਸ਼ਰਮਿੰਦਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਦੇਖ ਕੇ। ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ ਸ਼ਬ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ ਰਬ ਸਚ ਭੈ ਮਲੀਨ। ਕਹਿੰਦੇ ਨੇ ਜਿਹੜੇ ਚੰਦਰਮਾ ਅਤੇ ਸੂਰਜ ਉਹਨਾਂ ਦੀ ਦਿੱਖ ਵੀ ਕਮਜ਼ੋਰ ਪੈ ਗਈ, ਅਤੇ ਮਹਾਰਾਜ ਪਤਾ ਕਿਵੇਂ ਬੈਠੇ ਹੰਕਾਰ 'ਚ ਨਹੀਂ, ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕ ਹੈ। ਗੁਰੂ ਹਰਗੋਬਿੰਦ ਸਾਹਿਬ ਵਾਹਿਗੁਰੂ ਕਹਿ ਕੇ ਤਖ਼ਤ 'ਤੇ ਬੈਠੇ। ਹੁਣ ਇਸ ਤਖ਼ਤ 'ਤੇ ਮਹਾਰਾਜ ਜੀ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਂ ਕੋਟਗੜ੍ਹ ਦਰਵਾਜ਼ਾ ਬਲਬ ਵਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਹੁਣ ਅਗਲੀ ਤੁਕ ਸਭ ਨੂੰ ਤੁਹਾਨੂੰ ਚੇਤੇ ਹੋਣੀ ਹੈ, ਪੱਗ ਤੇਰੀ ਕੀ ਜਹਾਂਗੀਰ ਦੀ, ਆਹ ਚੇਤੇ ਰੱਖਿਓ। ਇਹ ਪਿਛਲੇ ਨਾਲ ਕਿਸੇ ਰਾਜੇ ਨਾਲ ਤੁਲਨਾ ਨਹੀਂ ਦਿੱਤੀ ਕਿ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਪੱਗ, ਵਰਤਮਾਨ ਦੇ ਤਖ਼ਤ ਦੇ ਉੱਤੇ, ਦਿੱਲੀ ਦੇ ਤਖ਼ਤ 'ਤੇ ਜਹਾਂਗੀਰ ਹੈ, ਅਤੇ ਢਾਡੀ ਗਾ ਕੇ ਕਹਿ ਰਹੇ ਨੇ ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੀ ਕੀ ਤਾਕਤ ਹੋਏ ਗੁਰੂ ਹਰਗੋਬਿੰਦ ਸਾਹਿਬ ਦਾ ਮੁਕਾਬਲਾ ਕਰ ਸਕੇ। ਇੱਥੇ ਪਿਆਰਿਓ ਮਹਾਰਾਜ ਜੀ ਨੇ ਜਥੇਦਾਰ ਬਣਾਏ, ਸੈਨਾ ਫੈਜਾ ਬਣ ਗਈ। ਆਹ ਲੋਹਗੜ੍ਹ ਜੀ ਆਪਣੇ ਅੰਮ੍ਰਿਤਸਰੀ, ਮਹਾਰਾਜ ਨੇ ਕਿਲ੍ਹੇ ਦੀ ਉਸਾਰੀ ਕੌਣ ਲੱਗੀ। ਅਕਾਲ ਤਖ਼ਤ ਸਾਹਿਬ ਉੱਤੇ ਹਰਿਮੰਦਰ ਸਾਹਿਬ 'ਚ ਰਬਾਬ ਨਾਲ ਸਵੇਰੇ ਰਬਾਬੀ ਆਸਾਂ ਕੀ ਵਾਰ ਗਾਉਂਦੇ ਨੇ, ਅਤੇ ਸੰਧਿਆ ਵੇਲੇ ਅਕਾਲ ਤਖ਼ਤ ਦੇ ਸਾਹਮਣੇ ਜਿਹੜਾ ਵਿਹੜਾ, ਇੱਥੇ ਸੂਰਮਿਆਂ ਦੀਆਂ ਵਾਰਾਂ ਗਾਇਨ ਕੀਤੀਆਂ ਜਾਂਦੀਆਂ। ਮੈਂ ਆਪ ਜੀ ਨੂੰ ਉਸ ਦਿਨ ਕਿਹਾ ਸੀ ਕਿ ਪੰਧੋਲ ਅਨੁਸਾਰ 72 ਵਾਰਾਂ ਦੋਨਾਂ ਢਾਡੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਈਆਂ, ਅਤੇ ਉਸ ਦਿਨ ਮੈਂ ਰਿਪੀਟ ਕਰਨ ਲੱਗਾ, 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ, 22 ਦੀਆਂ 22 ਵਾਰਾਂ ਅਤੇ 9 ਧੁਨੀਆਂ ਨੱਥਾ ਅਬਦੁੱਲਾ ਜੀ ਨੇ, ਭਾਈ ਸਾਹਿਬ ਉਹਨਾਂ ਨੇ 2 ਮਹੀਨਿਆਂ ਵਿੱਚ ਸਤਿਗੁਰਾਂ ਨੂੰ ਸਰਵਣ ਕਰਾਈਆਂ। ਹੁਣ ਤੁਸੀਂ ਦੱਸੋ ਕਿ ਹਕੂਮਤ ਨੂੰ ਪਤਾ ਨਹੀਂ ਕਿ ਪੱਗ ਤੇਰੀ ਕੀ ਜਹਾਂਗੀਰ ਦੀ? ਇਹ ਜਿੰਨੇ ਇੱਥੋਂ ਦੇ ਮਸਲੇ ਸਨ ਕਚਹਿਰੀਆਂ 'ਚ ਜਾਣੇ ਬੰਦ ਹੋ ਗਏ ਸਨ, ਇੱਥੇ ਗੁਰਦੇਵ ਕਚਹਿਰੀ ਲਾ ਕੇ ਤਖ਼ਤ 'ਤੇ ਬੈਠ ਕੇ ਮਸਲੇ ਨਿਬੇੜਦੇ ਸਨ। ਇਉਂ ਕਹਿ ਲਓ ਦੁਨਿਆਵੀ ਹਕੂਮਤ ਦੇ ਪੈਰਲਲ ਬਰਾਬਰ ਇੱਕ ਸੱਚੇ ਤਖ਼ਤ ਦੀ ਉਸਾਰੀ ਹੋ ਗਈ, ਅਤੇ ਜਿਹੜਾ ਸਮਾਂ ਲੰਘਣ ਦੇ ਬਾਵਜੂਦ ਵੀ ਆਪਣੀ ਅਹਿਮੀਅਤ ਕਾਇਮ ਰੱਖ ਕੇ ਬੈਠਾ। ਇਹ ਹੁਣ ਸਾਰਾ ਵਰਤਾਰਾ ਵਰਤਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਚੰਦੂ ਨੇ, ਉਹਦੇ ਪੁੱਤਰ ਨੇ, ਖਾਸ ਕਰਕੇ ਮੁਰਤਜ਼ਾ ਖਾਂ ਜਿਹਦਾ ਅਸਲ 'ਚ ਨਾਂ ਸੀ ਸ਼ੇਖ ਫਰੀਦ ਬੁਖਾਰੀ, ਇਹਨੂੰ ਮੁਰਤਜ਼ਾ ਖਾਂ ਪਦਵੀ ਮਿਲੀ ਸੀ। ਇਹਨਾਂ ਨੇ ਮਹਾਰਾਜ ਦੇ ਵਿਰੁੱਧ ਬਹੁਤ ਕੁਝ ਕਿਹਾ। ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਚਾਹੁੰਦਾ। ਆਪਾਂ ਥੋੜ੍ਹਾ ਜਿਹਾ ਆਉਣ ਲੱਗਿਆ ਬੰਦੀ ਛੋੜ ਦਿਵਸ 'ਤੇ, ਮੈਨੂੰ ਗੁਰਮੁਖੋ ਬਖਸ਼ ਦਿਆ ਜੇ, ਕਿਉਂਕਿ ਸ਼ਬਦ ਉਹੀ ਹੈ ਮਹਾਰਾਜ ਦਾ, ਅਸੀਂ ਅੱਖਰੀ ਅਰਜ਼ ਜ਼ਰੂਰ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਤੋਂ ਚੱਲਦੇ ਆ, ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲ ਕੇ, ਸੰਗਤ ਨੂੰ ਮਿਲ ਕੇ ਮਹਾਰਾਜ ਦਿੱਲੀ ਮਜਨੂੰ ਟਿੱਲੇ ਜਾਂਦੇ ਆ। ਇੱਥੇ ਵਿਚਾਰ ਹੁੰਦੇ ਨੇ ਜਹਾਂਗੀਰ ਮਿਲਦਾ, ਆਪ ਜੀ ਦੇਖਿਓ ਉੱਥੇ ਜਹਾਂਗੀਰ ਕਹਿੰਦਾ ਜੀ ਸ਼ਿਕਾਰ ਖੇਡਣ ਚੱਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ, ਉੱਥੇ ਸ਼ੇਰ ਨਿਕਲਦਾ ਗੁਰਦੁਆਰਾ ਜੀ, ਉੱਥੇ ਸ਼ੇਰ ਨਿਕਲਦਾ, ਉਹ ਇੱਕੋ ਦਮ ਝਪਟਦਾ ਹੈ, ਜਹਾਂਗੀਰ ਕੰਬ ਜਾਂਦਾ, ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਘੋੜੇ ਨੂੰ ਅੱਡੀ ਲਾ ਕੇ ਅੱਗੇ ਆਉਂਦੇ ਆ, ਤੇ ਮੇਰੇ ਮੀਰੀ ਪੀਰੇ ਦੇ ਦਾਤਾ ਜੀ ਆਪਣੀ ਕਿਰਪਾਨ ਦੇ ਨਾਲ ਉਸ ਸ਼ੇਰ ਦੇ ਦੋ ਟੁਕੜੇ ਕਰ ਦਿੰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਹਾਂਗੀਰ ਇਹ ਚੜਤਲ ਦੇਖ ਕੇ, ਤਾਕਤ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਤੋਂ ਪ੍ਰਭਾਵਿਤ ਤਾਂ ਹੁੰਦਾ ਹੈ, ਪਰ ਬਾਦਸ਼ਾਹ ਅੰਦਰੋਂ ਸੋਚ ਰਿਹਾ ਜੇ ਬਗਾਵਤ ਹੋ ਗਈ ਤਾਂ। ਉੱਥੇ ਫਿਰ ਇੱਕ ਸਵਾਲ ਕਰਦਾ ਮਹਾਰਾਜ ਜੀ ਨੂੰ, ਕਹਿੰਦਾ ਜੀ ਤੁਸੀਂ ਸੱਚਾ ਪਾਤਸ਼ਾਹ ਕਿਉਂ ਕਹਾਉਂਦੇ ਹੋ, ਤੁਸੀਂ ਤਖਤ ਕਿਉਂ ਬਣਾਇਆ ਹੈ, ਤੁਹਾਡੇ ਬੱਚੇ ਨੂੰ ਫੁਰਮਾਨ ਹੁਕਮ ਕਿਉਂ ਕਿਹਾ ਜਾਂਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਬਾਦਸ਼ਾਹ, ਉਂਝ ਵੈਸੇ ਬਾਦਸ਼ਾਹ ਤੇ ਪਾਤਸ਼ਾਹ ਇਹਨਾਂ ਦੋਨਾਂ ਦੇ ਲਫ਼ਜ਼ੀ ਅਰਥ ਇੱਕੋ ਹੀ ਨੇ ਜੀ। ਬਾਦ ਦਾ ਅਰਥ ਤਖਤ ਤੇ ਪਾਤ ਦਾ ਅਰਥ ਪਤ ਨਹੀਂ, ਪਾਤ ਦਾ ਅਰਥ ਵੀ ਤਖਤ। ਉਂਝ ਵੈਸੇ ਪਾਦ ਕਹਿੰਦੇ ਆ ਪਾਤਸ਼ਾਹ, ਆਪਾਂ ਪੰਜਾਬੀ 'ਚ ਪਾਤਸ਼ਾਹ ਪੜ੍ਹਦੇ ਹਾਂ। ਬਾਦਸ਼ਾਹ ਕਹੋ ਪਾਦਸ਼ਾਹ ਕਹੋ, ਉਹਦਾ ਅਰਥ ਹੈ ਜਿਹੜਾ ਤਖਤ ਦਾ ਮਾਲਕ ਹੈ। ਮਹਾਰਾਜ ਕਹਿੰਦੇ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ ਜੀ, ਇਹ ਸੰਗਤ ਸਾਨੂੰ ਪਿਆਰ ਕਰਦੀ, ਅਸੀਂ ਤਾਂ ਨਹੀਂ ਕਿਹਾ ਸੱਚਾ ਪਾਤਸ਼ਾਹ। ਉਸੇ ਦਿਨ ਇਹ ਘਟਨਾ ਵਾਪਰ ਗਈ। ਸਾਡੇ ਸਾਰੇ ਇਤਿਹਾਸਕਾਰਾਂ ਨੇ ਲਿਖੀ ਹੈ ਕਿ ਆਗਰੇ ਦੀ ਧਰਤੀ ਹੈ, ਇੱਕ ਸਿੱਖ ਜਿਹਨੂੰ ਇੱਕ ਪ੍ਰਚਾਰਕ ਵੀਰ ਨੇ ਚਿਣਗ ਲਾ ਦਿੱਤੀ ਨਾਮ ਦੀ। ਗੁਰਮੁਖੋ ਪਹਿਲੇ ਸਮੇਂ ਦਾ ਜਿਹੜਾ ਪ੍ਰਚਾਰ ਸੀ, ਅੱਜ ਵੀ ਬੀਜਨਾਸ ਨਹੀਂ, ਜਿੱਥੇ ਕੋਈ ਗੁਰਮੁਖ ਜਾਂਦਾ ਸੀ ਪ੍ਰਚਾਰਕ ਕੋਈ, ਚਲੋ ਇਹ ਸਾਡੇ 'ਚ ਕਮਜ਼ੋਰੀਆਂ ਨੇ ਜੀ, ਉਹ ਨਾਮ ਦੀ ਚਿਣਗ ਨਾਮ ਦਾ ਜਾਗ ਲਾ ਜਾਂਦਾ ਸੀ, ਉਹ ਸੰਗਤ ਵਾਹਿਗੁਰੂ ਜੀ ਦੀ ਬਾਣੀ ਅਤੇ ਸ਼ਬਦ ਨਾਲ ਜੁੜ ਜਾਂਦੀ ਸੀ। ਕੇਵਲ ਬਾਹਰ ਮੁਖੀ ਗਿਆਨ ਰੱਖ ਕੇ ਨਹੀਂ ਵੀ ਅਸੀਂ ਸਿੱਖ ਹਾਂ, ਉਹਨੇ ਉਸ ਜਾਗ ਲਾ ਦਿੱਤੀ, ਸੰਗਤ ਸਿੱਖ ਦੀ ਕੀਤੀ। ਪਿਆਰੇ ਉਹ ਸ਼ਬਦ ਜਪਣ ਲੱਗ ਪਿਆ, ਸ਼ਬਦ ਨੇ ਅੰਦਰ ਧੋ ਦਿੱਤਾ, ਸਿਮਰਨ ਕਰਦਿਆਂ ਕਰਦਿਆਂ ਮਨ ਟਿਕਣ ਲੱਗ ਪਿਆ। ਟਿਕੇ ਹੋਏ ਮਨ ਵਿੱਚ ਇੱਕ ਬੈਰਾਗ ਦੀ ਕਾਂਗ ਉੱਠੀ, ਸਤਿਗੁਰੂ ਜੀ ਮੈਂ ਤਾਂ ਘਾਹ ਖੋਦ ਕੇ ਗੁਜ਼ਾਰਾ ਕਰਨਾ, ਇੱਕ ਵਾਰੀ ਗਰੀਬ ਨੂੰ ਦਰਸ਼ਨ ਤਾਂ ਬਖਸ਼ ਦਿਓ, ਮਹਾਰਾਜ ਆਪਣੇ ਦੀਦਾਰ ਤਾਂ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਗਰੇ ਗਏ, ਇਸ ਸਿੱਖ ਨੂੰ ਦੁਨਿਆਵੀ ਤੌਰ 'ਤੇ ਗਰੀਬ ਕਹਾਂਗਾ, ਪਰ ਅੰਦਰੂਨੀ ਤੌਰ 'ਤੇ ਪਿਆਰਿਓ ਜਿਸ ਨੂੰ ਬਖਸ਼ੇ ਸਿਬਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਨੂੰ ਖਬਰ ਮਿਲ ਗਈ ਧੰਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਜੀ। ਪਿਆਰਿਓ ਉਹਨੂੰ ਰਾਤ ਨੀਂਦ ਕਿੱਥੇ ਪੈ, ਸਵਖ 'ਤੇ ਉੱਠਿਆ, ਤਰੇਲ ਪਈ ਹੋਈ ਸੀ ਅਤੇ ਘਾਹ ਦੇ ਉੱਤੇ ਤਰੇਲ ਦੀਆਂ ਬੂੰਦਾਂ ਸਨ, ਜਿਹੜਾ ਅਜੇ ਰਾਤ ਨੂੰ ਨਵਾਂ ਘਾਹ ਪੁੰਗ ਰਿਹਾ ਨਾ। ਮਨ 'ਚ ਆਇਆ ਇਹ ਕੋਮਲ ਕੋਮਲ ਘਾਹ ਵੱਢ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੀ ਸੇਵਾ ਕਰਾਂਗਾ। ਇਹ ਮਹਾਰਾਜ ਦੇ ਘੋੜੇ ਲਈ ਉਹਨੇ ਜੀ ਗੱਠੜੀ ਉਹ ਬੰਨ ਲਈ। ਘਰ ਇੱਕ ਟਕਾ ਸੀ ਜੀ, ਪੱਲੇ 'ਚ ਰੱਖਿਆ ਸੀ, ਬੰਨਿਆ ਸੀ ਅਤੇ ਕਹਿੰਦਾ ਇਹ ਜਿੱਦਣ ਸਤਿਗੁਰੂ ਆਉਣਗੇ ਉਹਨਾਂ ਨੂੰ ਭੇਟਾ ਕਰਾਂਗਾ। ਗੁਰਮੁਖੋ ਯਾਦ ਰੱਖਿਓ, ਮੈਨੂੰ ਇੱਥੋਂ ਦੇ ਪ੍ਰਬੰਧਕ ਵੀਰ ਨੇ ਗੱਲ ਕਹੀ, ਮੈਨੂੰ ਬੜੀ ਚੰਗੀ ਲੱਗੀ। ਇੱਥੇ ਸੰਗਤ ਮੱਥਾ ਟੇਕਦੀ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਤੱਕ ਤਕਰੀਬਨ ਲੈਣ ਲੱਗ ਜਾਂਦੀ ਹੈ। ਇੱਕ ਸਿੱਖ ਰਿਕਸ਼ਾ ਚਲਾ ਕੇ ਆਇਆ, ਇੱਕ ਆੜਤੀ ਤੋਂ ਪੈਸੇ ਲੈ ਕੇ ਆਇਆ, ਇੱਕ ਹੋ ਸਕਦਾ ਦਿਹਾੜੀ ਕਰਕੇ ਕਿਸੇ ਘਰੋਂ ਆਇਆ। ਉਹਨੇ ਮੁੱਠੀ ਆਪਣੀ 'ਚ 5 ਰੁਪਈਏ ਪਕੜੇ ਆ, 10 ਰੁਪਈਏ ਪਕੜੇ ਆ, ਕਿੰਨੇ ਘੰਟੇ ਪਕੜ ਕੇ ਰੱਖਦਾ। ਅਕਸਰ ਵੇਖੋਗੇ ਤੁਸੀਂ ਭੇਟਾ ਹੱਥ 'ਚ ਪਕੜੀ, ਉਹ 5 ਘੰਟੇ ਉਸ ਰੁਪਈਏ ਨੂੰ ਪਕੜ ਕੇ ਰੱਖਦਾ, ਕੁੱਟ ਕੇ ਰੱਖਦਾ। ਇੱਕ ਉਹਦੀ ਕਿਰਤ ਦਾ ਉਹ ਦੁੱਧ ਉਹ ਚਾਹੁੰਦਾ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਰੱਖ ਕੇ ਟੇਕਣਾ। ਗੁਰਮੁਖੋ ਜਿਹੜਾ 7 ਘੰਟੇ 10 5 ਰੁਪਈਆ 54 ਹੱਥ 'ਚ ਪਕੜ ਕੇ ਇਹ ਕਹਿੰਦਾ ਗੁਰੂ ਨੂੰ ਮੱਥਾ ਟੇਕਣਾ, ਉਹਨੇ ਜਦੋਂ ਮੱਥਾ ਟੇਕਿਆ ਨਾ, ਜੇ ਉਸ ਪੈਸੇ ਦੀ ਦੁਰਵਰਤੋਂ ਹੀ ਚੇਤੇ ਰੱਖਿਓ, ਪਰਿਵਾਰ ਦਾ ਰਹਿਣਾ ਕੁਛ ਨਹੀਂ। ਮੈਂ ਬੇਨਤੀ ਕਰਾਂ, ਕਿਰਤੀ ਬੰਦਾ ਇਹ ਕੋ ਕਿ ਇਹਨੂੰ ਮਹਿਸੂਸ ਕਰਕੇ ਦੇਖਿਓ ਕਿਵੇਂ ਆਉਂਦਾ ਜੀ। ਉਹ 10 ਰੁਪਈਏ ਘੁੱਟ ਕੇ ਨਾਲੇ ਨਾਮ ਜਪੀ ਜਾਂਦਾ, ਧੰਨ ਗੁਰੂ ਰਾਮਦਾਸ ਕਹੀ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਟਕਾ ਰੱਖਿਆ ਜੀ, ਇੰਨਾ ਚਾਹ 'ਚ ਉਹਨੇ ਘਾਹ ਦੀ ਗੱਠ ਚੁੱਕੀ। ਇੱਕ ਪਾਸੇ ਤੰਬੂ ਗੁਰੂ ਹਰਗੋਬਿੰਦ ਸਾਹਿਬ ਦਾ ਹੈ, ਇੱਕ ਪਾਸੇ ਜਹਾਂਗੀਰ ਦਾ ਮੁਕਾਮ ਹੈ। ਉਹ ਸਿੱਧਾ ਉਹਨੇ ਪੁੱਛ ਲਿਆ, ਪਾਤਸ਼ਾਹ ਕਿੱਥੇ? ਸੰਤਰੀ ਨੇ ਸਿਪਾਹੀ ਨੇ ਜਾਣਿਆ ਗੁਰੂ ਜਹਾਂਗੀਰ ਨੂੰ ਮਿਲਣਾ ਚਾਹੁੰਦਾ, ਚਲੇ ਗਏ ਜੀ। ਸਾਡੇ ਸਾਰੇ ਵਿਦਵਾਨਾਂ ਨੇ ਕੋਟ ਕੀਤਾ ਜੀ, ਉੱਥੇ ਘਾਹ ਦੀ ਗੱਠ ਰੱਖ ਕੇ ਕਹਿੰਦਾ ਪਾਤਸ਼ਾਹ ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਜਹਾਂਗੀਰ ਕਹਿੰਦਾ ਕਿਹਦੇ ਤੋਂ ਬਚਾਵਾਂ? ਕਹਿਣ ਲੱਗੇ ਮੌਤ ਦਾ ਭੈ ਖਤਮ ਕਰ ਦਿਓ, ਜਮਾਂ ਦਾ ਡਰ ਖਤਮ ਕਰ ਦਿਓ, ਵਾਸ਼ਨਾ ਨੂੰ ਸਦਾ ਲਈ ਮੁਕਾ ਦਿਓ। ਉਹਨੇ ਇਹ ਨਹੀਂ ਮੰਗਿਆ ਮੈਨੂੰ ਰੋਟੀ ਦੇ ਦਿਓ, ਇਹ ਨਹੀਂ ਮੰਗਿਆ ਮੈਂ ਘਾਹ ਖੋਤਰਨਾ, ਮੈਨੂੰ ਚੰਗਾ ਕੋਈ ਬਿਜ਼ਨਸ ਦੇ ਦਿਓ। ਨਹੀਂ, ਬਚਾ ਲਓ ਮੌਤ ਦੇ ਡਰ ਤੋਂ, ਜਮਾਂ ਦੇ ਡਰ ਤੋਂ ਮੁਕਤੀ ਦੇ ਦਿਓ, ਕਾਮ ਕਰੋ ਤੋਂ ਬਚਾ ਲਓ। ਜਹਾਂਗੀਰ ਕਹਿੰਦਾ ਹੈ ਮੈਂ ਬਾਦਸ਼ਾਹ ਹਾਂ, ਮੈਂ ਪਾਤਸ਼ਾਹ ਨਹੀਂ, ਪਾਤਸ਼ਾਹ ਤਾਂ ਉੱਧਰ ਹੈ। ਉੱਤਰ ਮਿਲ ਗਿਆ ਵੀ ਸੱਚਾ ਪਾਤਸ਼ਾਹ ਕਿਉਂ ਕਹਿੰਦੇ, ਮੈਂ ਬਾਦਸ਼ਾਹ ਹਾਂ, ਇੱਕੋ ਦਮ ਉਸ ਘਾਹ ਖੋਤਰਨ ਵਾਲੇ ਨੇ ਟਕਾ ਵੀ ਚੁੱਕ ਲਿਆ, ਘਾਹ ਦੀ ਗਠੜੀ ਵੀ ਚੁੱਕ ਲਈ, ਚੱਲਣ ਲੱਗਾ। ਜਹਾਂਗੀਰ ਕਹਿੰਦਾ ਉਹ ਗੱਲ ਸੁਣ, ਬਾਦਸ਼ਾਹ ਅੱਗੇ ਚੀਜ਼ ਰੱਖ ਕੇ ਚੁੱਕੀ ਦੀ ਨਹੀਂ, ਇਹ ਬਾਦਸ਼ਾਹੀ ਤੋਹੀਨ ਹੈ। ਉਹ ਕਹਿੰਦਾ ਇਹ ਤਾਂ ਟਕਾ ਹੈ। ਕਹਿੰਦਾ ਗੱਲ ਟਕੇ ਦੀ, ਗੱਲ ਹੈ ਮੇਰੇ ਰੁਤਬੇ ਦੀ, ਤੁਸੀਂ ਅੱਗੇ ਟਕਾ ਰੱਖ ਕੇ ਘਾਹ ਦੀ ਗੱਠ ਰੱਖ ਕੇ ਚੁੱਕ ਲਈ, ਇਹ ਮੇਰੀ ਤੋਹੀਨ ਹੈ। ਕਹਿੰਦਾ ਬਾਹਰ ਨਾ ਗੱਲ ਕੱਢੀ, ਤੈਨੂੰ ਮੈਂ ਗੁਰੂ ਜੀ ਦੇ ਘੋੜੇ ਵਾਸਤੇ ਛੋਲੇ ਦਾਣਾ ਦੇ ਦੇਣਾ, ਸੋਨੇ ਦੀਆਂ ਮੋਹਰਾਂ ਦੇ ਦੇਣਾ, ਟਕਾ ਨਾ ਚੁੱਕ। ਉਹ ਸਿੱਖ ਕਿੱਡਾ ਸਿਆਣਾ ਸੀ ਜੀ, ਕਹਿੰਦਾ ਬਾਦਸ਼ਾਹ ਨਾ, ਇਹ ਟਕੇ ਹੀ ਬੜੇ ਚਿਰ ਦਾ ਸਾਂਭਿਆ, ਇਹਦੀ ਕੀਮਤ ਮੋਹਰਾਂ ਨਾਲ ਨਹੀਂ ਪੈਣੀ, ਦਾਣਾ ਵੰਡਾ ਨਹੀਂ, ਘਾਹ ਦੀ ਗੱਠ। ਕਹਿੰਦਾ ਕਿਉਂ? ਇੱਥੇ ਪ੍ਰਿੰਸੀਪਲ ਗੰਗਾ ਸਿੰਘ ਨੇ, ਸ਼ਾਇਦ ਉਹਨਾਂ ਦੇ ਖਿਆਲ ਹੋਵੇ, ਉਹਨਾਂ ਲਿਖਿਆ ਹੈ, ਉਸ ਸਿੱਖ ਨੇ ਕਿਹਾ ਉਹ ਬਾਦਸ਼ਾਹ ਮੁਗਲਾਂ ਤੋਂ ਪਹਿਲਾਂ ਕੌਣ ਰਾਜ ਕਰਦੇ ਸਨ ਭਾਰਤ ਦੇ? ਕਹਿੰਦਾ ਜੀ ਲੋਧੀ। ਉਹ ਕਹਿੰਦਾ ਲੋਧੀਆਂ ਦੇ ਵੇਲੇ ਦੀ ਇੱਕ ਮੋਹਰ ਸਿੱਕਾ ਮੇਰੇ ਘਰ 'ਚ ਹੈ, ਤੇਰੇ ਰਾਜ 'ਚ ਚੱਲ ਜੂਗਾ? ਜਹਾਂਗੀਰ ਤਬਕ ਉੱਠਿਆ, ਕਹਿੰਦਾ ਨਾ, ਲੋਧੀਆਂ ਦੇ ਰਾਜ ਦੇ ਸਿੱਕੇ ਮੁਗਲਾਂ ਦੇ ਰਾਜ 'ਚ ਨਹੀਂ ਚੱਲਦੇ। ਕਹਿੰਦਾ ਫਿਰ ਧਿਆਨ ਨਾਲ ਸਮਝ ਲੈ, ਜਿੱਥੇ ਪ੍ਰੇਮ ਦਾ ਟਕਾ ਤੇ ਸ਼ਰਧਾ ਦੀ ਗੱਠ ਚੱਲਣੀ ਹੈ, ਉਸ ਪ੍ਰੇਮ ਦੇ ਰਾਜ ਵਿੱਚ ਤੇਰੇ ਸੋਨੇ ਦੀਆਂ ਮੋਹਰਾਂ ਨਹੀਂ ਚੱਲਣੀਆਂ। ਉਸ ਵਕਤ ਘਾਹ ਦੀ ਗੰਢ ਚੁੱਕੀ, ਟਕਾ ਪਕੜਿਆ ਤੇ ਜਹਾਂਗੀਰ ਵੇਖਣ ਲੱਗ ਪਿਆ, ਕਹਿੰਦਾ ਸਤਿਗੁਰੂ ਮੈਂ ਭੁੱਲ ਗਿਆ, ਮਹਾਰਾਜ ਦੇ ਤੰਬੂ ਵੱਲ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲ ਕੇ ਆ ਗਏ, ਉਹਨੇ ਗੱਠ ਚੁੱਕੀ ਹੈ ਤੇ ਮਹਾਰਾਜ ਆਵਾਜ਼ ਦੇ ਕਹਿੰਦੇ ਗੱਠ ਮੈਨੂੰ ਪਕੜਾ ਦੇ। ਕਹਿੰਦਾ ਨਾ, ਹੁਣ ਨਹੀਂ ਪਕੜਾਣੀ ਕਿਸੇ ਨੂੰ, ਅੱਗੇ ਭੁੱਲ ਗਿਆ ਹਾਂ ਮੈਂ, ਭੁੱਲ ਦੀ ਖਿਮਾ ਮੰਗਣੀ ਸਤਿਗੁਰਾਂ ਤੋਂ, ਕਿਸੇ ਨੂੰ ਇਹ ਗੱਠ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਵਾਸਤੇ। ਜਹਾਂਗੀਰ ਦੇਖ ਰਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ 'ਚ ਨੀਰ ਸੀ। ਮਹਾਰਾਜ ਬੜੀ ਪਿਆਰ ਨਾਲ ਕਹਿੰਦੇ ਨੇ, ਸਿੱਖਾ ਮੈਂ ਉਹੀ ਹਾਂ ਜਿਹਨੂੰ ਤੂੰ ਘਾਹ ਦੇਣ ਵਾਸਤੇ ਆਇਆ, ਮੈਂ ਬੇਨਤੀ ਕਰਾਂ। ਉਸ ਵਕਤ ਪਤਾ ਲੱਗ ਗਿਆ, ਦੁਨੀਆਂ ਦੇ ਬਾਦਸ਼ਾਹ ਤਾਕਤ ਨਾਲ ਲੋਕਾਂ ਦੇ ਤਨਾਂ 'ਤੇ ਰਾਜ ਕਰਦੇ ਆ, ਮੇਰਾ ਸੱਚਾ ਪਾਤਸ਼ਾਹ ਪ੍ਰੇਮ ਦੀਆਂ ਦਾਤਾਂ ਦੇ ਦੇ ਕੇ ਸਿੱਖਾਂ ਦੇ ਮਨਾਂ 'ਤੇ ਰਾਜ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ। ਉਸ ਤੋਂ ਬਾਅਦ ਆਗਰੇ ਤੋਂ ਗਵਾਲੀਅਰ ਲਿਆ ਜਾਂਦਾ ਜੀ। ਆਪ ਨੂੰ ਬੇਨਤੀ ਕਰਾਂ, ਗਵਾਲੀਅਰ ਦਾ ਕਿਲਾ ਕੀ ਸੀ? ਉਂਝ ਵੈਸੇ ਸਾਡੇ ਕੁਛ ਵਿਦਵਾਨਾਂ ਨੇ 103 ਰਾਜਿਆਂ ਦਾ ਜ਼ਿਕਰ ਕੀਤਾ, ਸਰਦਾਰ ਜਸਵੀਰ ਸਿੰਘ ਜੀ 12 ਮੁੱਲਾ, ਚਲੋ ਮੈਂ ਭਾਵੇਂ ਸਾਰੇ ਵਿਦਵਾਨ ਅਜੇ ਹਯਾਤੀ ਵਿੱਚ ਨੇ, ਉਹ 103 ਦਾ ਜ਼ਿਕਰ ਕਰਦੇ ਆ ਜੀ, ਪਰ ਜੋ ਸਾਡਾ ਪ੍ਰਚਲਿਤ ਹੈ 52 ਰਾਜੇ ਨੇ। ਇਹ ਕਿਲ੍ਹਾ ਜਿਸ ਬੰਦੇ ਤੋਂ ਭੈ ਹੁੰਦਾ ਸੀ ਵੀ ਰਾਜ ਨੂੰ ਖਤਰਾ ਹੈ, ਉੱਥੇ ਡੱਕ ਦਿੰਦੇ ਸਨ। ਫਿਰ ਅਗਲੀ ਗੱਲ, ਦਿਨ 'ਚ ਇੱਕ ਵਾਰੀ ਰੋਸ਼ਨੀ ਦਿਖਾਈ ਜਾਂਦੀ ਸੀ ਜੀ ਕਿਲ੍ਹੇ 'ਚ, ਉਸ ਵੇਲੇ ਦੀ ਗੱਲ ਕਰ ਰਿਹਾ। ਅਸਤ ਬਲ ਵਿੱਚ ਰੱਖਿਆ ਜਾਂਦਾ ਸੀ, ਜਿਹੜਾ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਹਲਕਾ ਪੋਇਜ਼ਨ ਮਿਲਾਇਆ ਜਾਂਦਾ ਸੀ, ਐਸ ਤਾਂ ਉਹਦੀ ਬੋਡੀ ਬੰਦੇ ਦੀ ਆਪਣੇ ਆਪ ਹੱਡੀਆਂ ਗੱਲ ਲੱਗ ਪੈਂਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਕਿਲ੍ਹੇ 'ਚ ਗਏ ਜੀ, ਉੱਥੋਂ ਦਾ ਜਿਹੜਾ ਦਰੋਗਾ ਹੈ, ਕਈਆਂ ਨੇ ਹਰੀ ਰਾਮ ਲਿਖਿਆ, ਅਸਲ 'ਚ ਉਹ ਸੀ ਹਰੀਦਾਸ ਯਾਦਵ, ਮੈਂ ਉਹਦੇ ਲਈ ਸ਼ਬਦ ਵਰਤਾਂਗਾ ਭਾਈ ਹਰੀਦਾਸ ਯਾਦਵ, ਭਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਏ, ਪਹਿਲੀ ਗੱਲ ਕਿ ਅਸੀਂ ਇਸ ਕਿਲ੍ਹੇ ਦਾ ਜੇਲ੍ਹ ਦਾ ਖਾਣਾ ਨਹੀਂ ਖਾਣਾ, ਇਸ ਦਾ ਬਾਹਰੋਂ ਭਾਈ ਰਾਜੂ, ਭਾਈ ਜੇਠਾ, ਹੋਰ ਸਿੱਖ ਉਹ ਪ੍ਰਬੰਧ ਕਰਦੇ ਆ ਪਿਆਰੇ। ਉਹ ਦੂਜੇ ਪਾਸੇ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ, ਚੰਦੂ ਦਾ ਪੁੱਤਰ ਧਰਮ ਚੰਦ, ਉਹਨੇ ਇੱਕ ਪੁਸ਼ਾਕ ਤਿਆਰ ਕਰਾਈ ਜ਼ਹਿਰ ਵਾਲੀ ਜੀ, ਅਤੇ ਉਹ ਜਦੋਂ ਪਾਈਏ ਤਾਂ ਉਹਦੇ ਨਾਲ ਪਸੀਨਾ ਆਉਂਦਾ, ਪਸੀਨਾ ਆਉਣ ਨਾਲ ਆਹ ਸੁਰਾਖ ਖੁੱਲ੍ਹਦੇ ਨੇ ਅਤੇ ਪੁਸ਼ਾਕ ਦੇ ਅੰਦਰ ਜਿਹੜਾ ਲੱਗਾ ਜ਼ਹਿਰ ਹੈ, ਇਹਨਾਂ ਕੇਸਾਂ ਰਾਹੀਂ, ਇਹਨਾਂ ਰੋਮਾਂ ਰਾਹੀਂ ਬੰਦੇ ਦੀ ਬੋਡੀ ਚਲਾ ਜਾਂਦਾ, ਉਹ ਪੁਸ਼ਾਕ ਪਾਉਣ ਨਾਲ ਮੌਤ ਹੋ ਜਾਂਦੀ ਹੈ। ਉਹ ਪੁਸ਼ਾਕ ਹਰੀਦਾਸ ਯਾਦਵ ਨੂੰ ਪਹੁੰਚਾ ਦਿੱਤੀ, ਉਹ ਬੜਾ ਭਾਵਨਾਵਾਂ ਲਿਖਾ, ਕਿਹਾ ਮਹਾਰਾਜ ਜੀ ਇਹ ਪੁਸ਼ਾਕ ਜ਼ਹਿਰ ਵਾਲੀ ਹੈ। ਮੈਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਕਿੰਨੇ ਵਾਰ ਜ਼ਹਿਰ ਨਾਲ ਕੀਤੇ ਜੀ, ਬਚਪਨ ਤੋਂ ਲੈ ਕੇ, ਪਰ ਮਹਾਰਾਜ ਨੂੰ ਤਾਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰੂ ਜੀ ਕਿਲ੍ਹੇ ਅੰਦਰ ਗਏ, ਸਮਝੋ ਮਰੇ ਬੰਦੇ ਬੈਠੇ ਸਨ, ਚਿਹਰੇ ਪੀਲੇ, ਅੱਖਾਂ ਵਿੱਚ ਵੜੀਆਂ, ਕਈ ਹੱਡੀਆਂ ਦੀ ਮੁੱਠ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪੈਣ ਦੀ ਡੇਰ, ਯਾਦ ਰੱਖਿਓ ਸੋਕੇ ਹਰੇ ਕੀ ਖਿਨ ਮਾਹੇ, ਅੰਮ੍ਰਿਤ ਦੀ ਸੰਚ ਜੀ ਵਾਹੇ, ਗੁਰੂ ਹਰਗੋਬਿੰਦ ਸਾਹਿਬ ਬਹਿ ਗਿਆ ਕਥਾ ਕੀਰਤਨ। ਉਹ ਗੁਰਮੁਖੋ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬਹਿ ਗਿਆ ਹੋਵੇ, ਸੱਚੇ ਪਾਤਸ਼ਾਹ ਜੀ ਬਹਿ ਜਾਣ, ਉੱਥੋਂ ਦੀ ਸਾਰੀ ਫਿਦਾ ਹੀ ਚੇਂਜ ਹੋ ਗਈ ਫਿਜ਼ਾ। ਸਵੇਰੇ ਸ਼ਾਮ ਹੁਣ ਗੁਰੂ ਸਾਹਿਬ ਦੀ ਸੰਗਤ ਜਿਹੜੇ ਸਿਮਰਨ ਕਰਦੇ ਹੋਣਗੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੋਜ਼ ਬਹਿੰਦੇ ਹੋਣਗੇ ਅਤੇ ਅੱਠੇ ਪੈਰ ਗੁਰਦੇਵ ਦੇ ਕੋਲ ਰਹਿੰਦੇ ਆ। ਕੀਰਤਨ ਕਥਾ ਸ਼ੁਰੂ ਹੋ ਗਿਆ ਜੀ, ਜੋ ਸਤਿਗੁਰੂ ਬਚਨ ਕਰਦੇ ਆ ਰੱਬ ਦੀ ਸਿ, ਮੈਂ ਕੀਰਤਨ ਨੂੰ ਰੱਬ ਦੀ ਸਿਫਤ 'ਚ ਲੈ ਰਿਹਾ ਵਾਂ। ਇੱਧਰ ਕੀ ਹੋਇਆ, ਅੰਮ੍ਰਿਤਸਰ ਪੰਜਾਬ ਦੀਆਂ ਸੰਗਤਾਂ ਬੇਬਲ ਨੇ, ਗੁਰੂ ਜੀ ਦਾ ਵਿਛੋੜਾ। ਮੋਹਸਨ ਫਾਨੀ ਲਿਖਦਾ ਗੁਰਦੇਵ ਦਾ ਸਮਕਾਲੀ ਹੈ ਜੀ, ਹੁਣ ਚਲੋ ਗੁਰਮੁਖੀ 'ਚ ਉਹਦੀ ਕਿਤਾਬ ਦਾ ਉਲੱਥਾ ਵੀ ਮਿਲ ਜਾਂਦਾ। ਉਹ ਕਹਿੰਦਾ ਹੈ ਕਿ ਸਿੱਖ ਪੰਜਾਬ ਤੋਂ ਚੱਲਦੇ ਸਨ ਅਤੇ ਗੁਰੂ ਦੇ ਗੀਤ ਗਾਉਂਦੇ ਗਵਾਲੀਅਰ ਤੱਕ ਪਹੁੰਚਦੇ ਸਨ, ਕਿਲ੍ਹੇ ਦੀ ਪਰਿਕਰਮਾ ਕਰਕੇ ਦਰਵਾਜ਼ੇ 'ਚ ਮੱਥਾ ਟੇਕਦੇ ਸਨ। ਕਹਿੰਦੇ ਸਨ ਸਾਡੇ ਦਿਲ ਦਾ ਪਾਤਸ਼ਾਹ ਇੱਥੇ ਬੈਠਾ, ਨਮਸਕਾਰ ਕਰਨ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਕੈਦ ਵਿੱਚ ਨੇ ਜੀ। ਇੱਥੇ ਫਿਰ ਯਤਨ ਕੀ ਸ਼ੁਰੂ ਹੋਏ, ਬਾਬਾ ਬੁੱਢਾ ਸਾਹਿਬ ਜੀ ਦੀ ਮੈਂ ਕਹਿਣਾ ਉਸ ਵਕਤ ਦੀ ਅਗਵਾਈ ਨੂੰ ਨਮਸਕਾਰ ਜੀ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੂੰ ਬੈਠੇ ਆ। ਵੇਖੋ 70 ਸਾਲ ਦੀ ਉਮਰ ਭਾਈ ਗੁਰਦਾਸ ਸਾਹਿਬ ਦੀ ਹੋ ਚੁੱਕੀ ਉਦੋਂ। ਬਾਬਾ ਬੁੱਢਾ ਸਾਹਿਬ ਜੀ ਦੇ ਥੋੜ੍ਹਾ ਜਿਹਾ ਆਪਾਂ ਹਿਸਾਬ ਕਿਤਾਬ ਲਾਈਏ, ਮੈਂ ਗਿਣਤੀ ਪੂਰੀ ਨਹੀਂ ਕਰਾਂਗਾ, 100 ਅਤੇ ਮੇਰਾ ਖਿਆਲ ਹੈ ਘੱਟੋ ਘੱਟ ਵੀ 8-10 ਸਾਲ ਦੇ ਕਰੀਬ ਵਰਤਾਂ। 100 ਸਾਲ ਤੋਂ ਇੱਕ ਦਹਾਕਾ ਟੱਪ ਚੁੱਕਿਆ ਬਾਬਾ ਬੁੱਢਾ ਸਾਹਿਬ ਜੀ। ਇਸ ਦਰਬਾਰ ਸਾਹਿਬ ਅੰਦਰ ਬੈਠੇ ਗੁਰੂ ਕੇ ਗ੍ਰੰਥੀ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਨੇ ਕਿਹਾ ਸੰਗਤ ਜੀ ਉਦਾਸ ਮਤ ਹੋਵੋ। ਕੀ ਕੀਤਾ ਜੀ, ਬਾਬਾ ਜੀ ਨੇ ਚੌਂਕੀ ਸ਼ੁਰੂ ਕੀਤੀ। ਪਹਿਲੀ ਚੌਂਕੀ ਸ਼ੁਰੂ ਕੀਤੀ ਜਦੋਂ ਸਤਿਗੁਰੂ ਮਾਲਵੇ ਗਏ ਆ, ਆਪ ਨੂੰ ਪਤਾ ਹੋਣਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਗਏ ਭਾਈ ਸਾਂਝਦਾਸ ਦੇ ਕੋਲ, ਇੱਥੋਂ ਫਿਰ ਬਾਬਾ ਜੀ ਨੇ ਪੱਤਰਕਾ ਲਿਖੀ, ਸਤਿਗੁਰੂ ਜੀ ਦਰਸ਼ਨ ਬਖਸ਼ੋ। ਵਾਹ ਵਾਹ, ਕਿੱਡਾ ਪਿਆਰਾ ਸਿੱਖ ਹੈ ਜੀ, ਕਿੰਨੀ ਮੁਹੱਬਤ ਕਰਦਾ ਬਾਬਾ ਸਾਹਿਬ ਜੀ ਕਰਦੇ ਨੇ ਕਿ ਦਰਸ਼ਨ ਬਖਸ਼ੋ। ਸਤਿਗੁਰਾਂ ਨੇ ਚਿੱਠੀ ਦਾ ਉੱਤਰ ਦਿੱਤਾ, ਬਾਬਾ ਜੀ ਅਸੀਂ ਕੰਮ ਨਿਬੜਦੇ ਆਏ, ਤੁਸੀਂ ਹਰਿਮੰਦਰ ਸਾਹਿਬ 'ਚ ਸ਼ਬਦ ਚੌਕੀ ਕੱਢਿਆ ਕਰੋ, ਅਸੀਂ ਸ਼ਾਮਿਲ ਹੋਇਆ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਚੌਕੀ ਇੱਥੇ ਕੱਢੀ। ਉਸ ਤੋਂ ਬਾਅਦ ਫਿਰ ਜਦੋਂ ਸਤਿਗੁਰੂ ਗਵਾਲੀਅਰ ਦੇ ਕਿਲੇ 'ਚ ਨੇ, ਇੱਥੋਂ ਰਾਤ ਨੂੰ ਜਗਦੀ ਹੋਈ ਮਿਸਾਲ ਲਈ, ਚਾਂਦੀ ਦਾ ਚੋਬ ਆਸਾ ਲਿਆ, ਜਿਹਨੂੰ ਆਪਾਂ ਡੰਡਾ ਕਹਿੰਦੇ ਹਾਂ ਨਾ, ਜਿਵੇਂ ਸਿੰਘ ਅੱਗੇ ਲੈ ਕੇ ਆਉਂਦੇ ਆ, ਨਿਸ਼ਾਨ ਸਾਹਿਬ ਲਿਆ, ਸ਼ਬਦ ਚੌਂਕੀ ਕੱਢਦੇ ਕੱਢਦੇ ਬਾਬੇ ਪਿੰਡ ਬਾਬਾ ਜੀ ਪਿੰਡਾਂ ਨੂੰ ਚੱਲ ਪਏ। ਸੰਗਤਾਂ ਅੱਗੇ ਤੁਰ ਲੱਗ ਪਈਆਂ, ਬਜ਼ੁਰਗ ਬਾਬਾ ਜੀ ਸ਼ਬਦ ਚੌਕੀ ਕੱਢਦੇ ਗਵਾਲੀਅਰ ਦੇ ਕਿਲ੍ਹੇ ਤੱਕ ਜਾ ਪਹੁੰਚੇ। ਪਿਆਰੇ ਉੱਪਰ ਕਰਮਾ ਕੀਤੀ, ਨਮਸਕਾਰ ਕੀਤੀ। ਇੱਧਰ ਪੰਜਾਬ ਦੀ ਧਰਤੀ 'ਤੇ ਸਾਈਂ ਮੀਆਂ ਮੀਰ, ਵਜ਼ੀਰ ਖਾਂ, ਜਹਾਂਗੀਰ ਬਿਮਾਰ ਰਹਿਣ ਲੱਗ ਪਿਆ। ਸਾਡਾ ਇਤਿਹਾਸ ਪੁਰਾਣਾ ਕਹਿੰਦਾ ਭਾਈ ਜੇਠਾ ਸ਼ੇਰ ਦੇ ਰੂਪ ਜਹਾਂਗੀਰ ਨੂੰ ਡਰਾ ਵੀ ਦਿੱਤਾ। ਇੱਧਰ ਵਜ਼ੀਰ ਖਾਂ ਖੁਦ ਮਿਲਦੇ ਨੇ ਜਾ ਕੇ ਜਹਾਂਗੀਰ ਨੂੰ ਜੀ, ਹਕੀਮ ਸਾਈਂ ਮੀਆਂ ਮੀਰ ਮਿਲਦੇ ਨੇ। ਨੂਰ ਜਾਂ ਕਹਿੰਦੀ ਹੈ ਜੀ ਇਹ ਬਿਮਾਰ ਰਹਿੰਦੇ ਨੇ, ਇਹ ਵਹਿਮ 'ਚ ਨੇ, ਉਹ ਸੱਚੀ ਮੁੱਚੀ ਜਿਹਨੂੰ ਡਿਪਰੈਸ਼ਨ ਕਹਿ ਸਕਦੇ ਹੋ। ਇਸ ਤਰ੍ਹਾਂ ਸਾਈਂ ਮੀਆਂ ਮੀਰ ਜੀ ਮਿਲਦੇ ਆ, ਉਹ ਪੁੱਛਦਾ ਜਹਾਂਗੀਰ ਕੋਈ ਫਕੀਰ ਕੋਈ ਦਰਵੇਸ਼ ਕਿਹਨੂੰ ਕਹਿੰਦੇ ਆ ਦਰਵੇਸ਼? ਕਹਿਣ ਲੱਗੇ ਬਾਬਾ ਜੀ ਸਾਈਂ ਮੀਆਂ ਜੀ ਜਿਹੜਾ ਰਾਗ ਅਤੇ ਦਵੈਸ਼ ਤੋਂ ਦੂਰ ਹੋਵੇ, ਜਿਹੜਾ ਸੱਚ ਇਵੇ ਸੰਕੀਰਨਤਾ ਨੂੰ ਛੱਡ ਕੇ ਇੱਕ ਖੁਦਾ ਦੇ ਪ੍ਰੇਮ 'ਚ ਭੀਜਾ ਹੋਵੇ, ਜਿਸ ਦੀ ਨਜ਼ਰ ਵਿੱਚ ਸਭ ਕੋਈ ਇੱਕੋ ਹੋਵੇ, ਜਿਹਦੇ ਕੋਲ ਬੈਠਿਆਂ ਸੁੱਖ ਮਿਲੇ। ਜਹਾਂਗੀਰ ਕਹਿੰਦਾ ਕੋਈ ਖੈ? ਅੱਗੋਂ ਸਾਈਂ ਮੀਆਂ ਮੀਰ ਜੀ ਕਹਿੰਦੇ ਇੱਕ ਸਨ ਜਿਹਨਾਂ ਨੂੰ 33 ਤਵੀ 'ਤੇ ਤੂੰ ਸ਼ਹੀਦ ਕਰ ਦਿੱਤਾ, ਦੂਜਿਆਂ ਨੂੰ ਕਿਲ੍ਹੇ ਵਿੱਚ ਕੈਦ ਕੀਤਾ ਹੋਇਆ ਹੈ। ਸਾਈਂ ਮੀਆਂ ਮੀਰ, ਵਜ਼ੀਰ ਖਾਂ ਅਤੇ ਆਹ ਸੰਗਤ ਇਕੱਲਾ, ਇਸ ਤਰ੍ਹਾਂ ਨਹੀਂ, ਪੰਜਾਬ ਵਿੱਚ ਇੱਕ ਬੜੀ ਵੱਡੀ ਲਹਿਰ ਪੈਦਾ ਹੋ ਗਈ। ਜਿਹੜੇ ਪਿੰਡ ਪਿੰਡ ਵਿੱਚ ਚੌਕੀਆਂ ਚੱਲਣ ਲੱਗ ਪਈਆਂ, ਹਕੂਮਤ ਡਰੇਗੀ ਨਾ ਕੀ? ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੀ ਰਖਾਈ ਦਾ ਜਹਾਂਗੀਰ ਨੇ ਹੁਕਮ ਦਿੱਤਾ, ਸਮਾਂ ਆ ਗਿਆ ਜੀ ਮਹਾਰਾਜ ਜੀ ਨੇ ਕਿਲ੍ਹੇ ਤੋਂ ਬਾਹਰ ਨਿਕਲਣਾ। ਉਹ 52 ਰਾਜੇ ਅਤੇ ਸਾਰੇ ਸਾਰੇ ਹਿੰਦੂ ਸਨ ਜੀ। ਅੱਜ ਦਾ ਦਿਨ ਚੇਤੇ ਰੱਖਿਓ, ਅੱਜ 1 ਨਵੰਬਰ ਹੈ, ਅਤੇ ਮੈਂ ਕੱਲ੍ਹ ਵੀ ਕਿਹਾ ਸੀ ਇਸ ਵੇਲੇ ਅੱਜ ਤੋਂ 40 ਸਾਲ ਪਹਿਲਾਂ ਕਿਸੇ ਬੱਚੇ ਦੇ ਗੱਲ 'ਚ ਤੈਰ ਸਨ, ਕਿਸੇ ਬੱਚੀ ਦੀ ਇੱਜ਼ਤ ਲੁੱਟੀ ਜਾ ਰਹੀ ਸੀ, ਕਿਸੇ ਬਜ਼ੁਰਗ ਦੀ ਦਾੜੀ ਪਕੜੀ ਜਾ ਰਹੀ ਸੀ, ਕਿਸੇ 'ਤੇ ਪੈਟਰੋਲ ਪਾਇਆ ਜਾ ਰਿਹਾ ਸੀ, ਕਿਸੇ 'ਤੇ ਤੇਜ਼ਾਬ ਪਾਇਆ ਜਾ ਰਿਹਾ ਸੀ, ਕਿਸੇ ਜਿਉਂਦੇ ਨੂੰ ਸਾੜ ਕੇ ਕੋਲ ਤਮਾਸ਼ਗੀਰ ਨੱਚਦੇ ਪਏ ਸਨ। 40 ਸਾਲ ਹੋ ਗਏ, ਭੁੱਲਿਆ ਨਹੀਂ ਜਾਣਾ, ਕਦੀ ਮੈਂ ਕੱਲ੍ਹ ਵੀ ਕਿਹਾ ਸੀ। ਉਹ ਸਾਰੇ ਰਾਜੇ ਹਿੰਦੂ ਸਨ, ਕੋਈ ਜੀਣ ਦੀ ਆਸ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਚਲੇ ਗਏ, ਸਾਡੀਆਂ ਅਰਥੀਆਂ ਇੱਥੋਂ ਨਿਕਲਣਗੀਆਂ। एक कृपा करो, तुसी सानू नाल ले चलो। महाराज जी ने बंद खलासी कराई ते अज जेलां च सिंह बंदी ने, घट्टो घट भारत की तवारीख पढ़ने वाले यही चैप्टर पढ़ लो, वो 52 रागे राजे केड़े सन जिन्हों मौत की मूह विचो गुरु हरगोबिंद साहब कढ़ के लियाए सन। तो बंदी सिंह वास्ते अज जरूर अरदास, जिनी जिनी साडी समर्था है, मैं बिल्कुल किसी इमोशनल जोड़ के नहीं भी किसी की राजनीतिक तौर पर सहमति लैन ली जी संगत कह पिंदरपाल सिंह बड़ा निसोहणिया बोलिया ना, मैं सच कहना विखावा न करिए पर अरदास भी जरूर शामिल करो। अरदास वेच इन्नी ताकत बहुत कुछ कर दे, बहुत कुछ की सब कुछ कर दी। उन्होंने कहा महाराज जी तुसी चले गए साडा, महाराज जी ने इनकार कर दिता से नहीं जाना, बादशाह चिंता च है। उत्थे फिर उन्हें एक सोई सूझी, कहिंदा जिहड़ा महाराज जी का चोला पकड़ के आ जाएगा, असी 52 कलियां वाला किन्ने पुज किन्ने 50 कलियां सन ते 2 सिरे, धन गुरु हरगोबिंद साहिब महाराज जी लई चोला लिया गया, मेरे सच्चे पातशाह ने चोला पाया, जिंदगी की आस ला चुके, अंदरूनी तौर पर मर चुके, अपने परिवार की आस छड़ चुके, उन्हां बेदिलिया नूं कमजोरां नूं गुरु हरगोबिंद साहब ने अपना पल्ला पकड़ा के ग्वालियर के किले चो बाहर कढ़िया। जदों बाहर कढ़िया ते संगत विचों आवाज आई दाता बंदी छोड़ गुरु हरगोबिंद साहब। उस दिन दाता बंदी छोड़ गुरु हरगोबिंद साहब जी, एक साडा स्रोत यह भी कहिंदा खरी राम जादव ने, खरी दास जादव ने सतगुरां दी रिहाई दी इन्नी खुशी मनाई, उन्हें अपने घर विच दीवे मचाए, उच दीवे बाले, जो साड़ी परंपरा कहती है कि गुरु हरगोबिंद साहब आते हैं जिहड़ा दिन मना रहे हो, बाबा बुढ़ा साहब शब्द चौकी कर दे। आप जी को पता है तकरीबन 11 चौंकियां निकल दियां इत्थे, मैं भाई साहब कह रहे सन अगले साल जे वाहगुरु जिंदगी बख्शे इच्छा भी कोई समा कढ़ के सिर्फ हरिमंदर साहब जी का इतिहास ही, यह इतिहास नहीं इत रूहानियत है जी, रोज़ वापर रही है। सतगुरां ने शब्द चौकी कढ़ी, बाबा बुढ़ा जी ने शब्द चौकी कढ़ी, धन गुरु हरगोबिंद साहब जी ने शब्द चौकी भी शामिल होकर क्या बाबा जी तुहाडी कढ़ी चौकी जुगो जुग अटल होवेगी, असी इहदे विच शामिल होवां करांगे, जेड़े भावना वाले ये पिछे तरनगे उन्हूं गुरु दे दीदार होणगे। साडा अज भी श्री अकाल तख्त साहब तो एक सवेरे निकलती है जी, ये भी बाबा बुढ़ा साहब की जी, शाम को निकलती है अकाल तख्त साहब तो वड्डी परिक्रमा, फिर अंदर छोटी परिक्रमा, जदों गुरमुखो मुख कवाड़ ते आउंदी अंदर कीर्तन बंद हो जाता। रागी सिंह बैठे आ, संगत बैठी है, तो उस वक्त जिन्हां नूं नहीं पता मन सोचणगे क्यों नहीं, बाबा बुढ़ा साहब की चौकी बाहर आ गई है, चौकीदार थे पहरा। याद रखो चौकीदार रोज जुलूस भी हुंदा है, चौकीदार चार जणिआं दे बहन की थां भी हुंदी है, ते अजकल जिहड़े दिमाग खराब है कईआं दा, मैं लफ्ज़ भैड़ा वरत लिया, सिर मार के चौकी कढ़ दिया ना, वाल खिला के जी बाबे जी की चौकी आ गई है, प्यारे ये वो चौकी नहीं, इस चौकी का अर्थ है पहरा। गुरुद्वारियां विच चौकी, सिखां दे घरां विच, सिख दे शरीर दे, सिख दे मन ते, जिथे दुनियादार कोई चौकीदार रख लवे उत्थे चोर कोई नहीं आउंदा, जिथे गुरु के शब्द की चौकी लग जाए उत्थे जमदूत कदी नहीं आउंदा। गुर का शब्द रखवारे, चौकी चौगिरद हमारे, राम नाम लागा जम लज जाए कर पाका। अज दाता बंदी छोड़ दा दिन है, असी तो एक ही अरदास करने जिद्दी साड़ी समर्थ है, जिन्ना को लत्तां भार चल दियां ने जी। गुरु हरगोबिंद साहब जी तुहाडे चरणां च बेनती है, तुसी एहो जी कला वरताओ, एहो जी मेहर करो, सतगुरु सब तान सब तकीए, ये सियासी कलाबाजियां दी भेट चढ़ गया, सच्ची है, तुसी एक कृपा करो, तुसी जाहर हो, एहो जी कला वरताओ, सालां तो पए हुए बंदी सिंह जिहड़े ने उन्हां दी भी बंद खलासी हो जाए। ये सारे आपां अरदास करिए। आओ जी जो शब्द है उस दियां अगलियां तुकां दे अर्थ मैं खिमा तौर तो तां मंग लांगा, ये शब्द भी गुरु हरगोबिंद साहब नाल संबंधित है। महाराज सच्चे पातशाह जी ने बख्शिश की जी, कहिंदे सुख मिलिया, कल्याण होया, खुशी मिली, अंदर का आनंद मिलिया, पार ब्रह्म परमेश्वर ने रख लिया जी, साढ़े बालक का ताप उतर गया, गुरु हरगोबिंद साहब का बुखार उतरिया है।
उबरे सतगुर की शरणाई,
किवें बचे जी, सतगुरां दी शरण पै के जी, सतगुर होए दयाल ता सरदा पूरी है, सतगुर होए दयाल ना कबू झूरी है, सतगुर होए दयाल ता दुख ना जानी है, सतगुर होए दयाल ता हर रंग माणी है, सतगुर होए दयाल ता जम का डर के हा, सतगुर होए दयाल ता सद ही सुख दिया। महाराज कहने ये असी गुरु की शरण विच पै के उबरेगा।
जा की सेव ना बिरती जाई,
महाराज कहने ने भाई साढ़े बच्चे का बुखार उतरिया, तो संगत जी गुरु की सेवा कदी व्यर्थ नहीं जाती, ये सतगुरु की सेवा का फल है।
रहाओ,
रहाओ दे दो बचन सन जी,
घर मह सुख बाहर पुन सुखा,
घर विच भी सुख है, जिहदे घर च सुख है उहदा बाहर भी सुखी है, जिहड़ा प्यारे उह घर सुख वसिया बाहर सुख पाया, इत्थों तक उठ सुखिया बैठ सुखिया, भौ नहीं लागे जां ऐसे बुझिया, राखा एक हमारा स्वामी सगल घटा का, अंतर जामी सोए अचिंता जाग अचिंता, जहां कहां प्रभ तू वर्तनता, घर सुख वसिया बाहर सुख पाया, कहो नानक गुर मंत्र दृढ़ाया। कला घर सुख नहीं, ये लोग सुखी है पर लोग सवेले, महाराज कहते जिदे घर सुख है उदे बाहर भी सुख है।
प्रभ अपने भए दयाला,
अपने वाहगुरु जी दयालु कृपालु होए खान,
नानक बिघन ना लागे कोउ,
भाई जेड़ा वाहगुरु गुरु की सेवा करेगा उन्हूं कोई बिघन नहीं लगना, उन्हूं कोई रुकावट नहीं आउनी।
मेरा प्रभ होआ कृपाला,
सतगुरु कहने साडे वाहगुरु जी परमात्मा जी आप कृपालु होए। साध संगत जी, अज मैं ज्यादा इतिहास सुनाया जी, क्योंकि अज दिन वह मनाया जा रहा है, कल का दिन एक रह गया जी, इस वरे का तकरीबन सन्मान योग ज्ञानी संत सिंह जी मस्कीन जी के बेटे साढ़े वीर भाई अमरजीत सिंह जी बैठे आ, बाबा गुरदेव सिंह जी कुल्ली वाले जो हर साल आते सन, सिंह साहब जी, मेरा ख्याल मैनू मस्कीन जी तो बाद अज इक्की साल हो चलिया जी, भी इक्की साल हो गया थोड़ी सेवा च आद। कल एक बेनती तुहानू सारियां जथेबंदियां जिहड़े घर च बैठे सुन रहे हो, मेरी हाथ जोड़ के सिंह साहब नू वी कमेटी नू बेनती सी जी, हाँ जिहड़ी मर्यादा दरबार साहब दी सरपाओ देण दी तुसीं देंदे हो उह दिओ, बाकी जथेबंदियां आओ जी सदके, पर कृपा करके दिन उह चलदे पैणे, 40 साल हो गए आ सरोपियां तों, कल नू बाकी गुरे जी करिओ। मेरी फिर बेनती है बाकी कोई जथेबंदी सरपाओ ना लियावे, क्योंकि आपां उन्हां नूं याद करिए, हाँ जो दरबार साहब की बख्शिश है, जो इतों की रीत मर्यादा है, वह प्लीज सारे आपां सहयोग करना जी, प्रबंध का भी सब का धन्नवाद जी। कल का दिन एक होर सतगुरां दे चरणां च प्यारियो आओ, समा तो बहुत हो गया पर दो चार मिनट नाम जाप लीजिए, चलता रहेगा कि नहीं, हाँ चलो आओ जी, करो कृपा आपां सारे नाम जपिए। ये नाम अज बंदी सिंघां वास्ते है, सारे पता नहीं किदे अंदर दी क्यों, जो रब ने कर देना कोई बंदा नहीं कर सकता, करो कृपा पहला दास जिवें रोज बोल दियो जी, करो कृपा। सतनाम वाहे गुरु, सतनाम वाहे गुरु, वाहेगुरु सतनाम वाहे गुरु, सतनाम वाहे गुरु, वाह सतनाम वाहे गुरु, सतनाम वाहे गुरु,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਹਜ਼ੂਰੀ 'ਚ ਸ਼ਬਦ ਦੇ ਅਰਥ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ, ਸਤਿਗੁਰੂ ਜੀ ਸੱਚੇ ਪਿਤਾ ਜੀ, ਆਪ ਜੀ ਦੇ ਇਤਿਹਾਸ ਨੂੰ ਸੁਣਾਉਂਦੇ ਹਾਂ। ਬੇਅੰਤ ਭੁੱਲਾਂ ਹੋਈਆਂ ਸਾਧ ਸੰਗਤ ਬਖਸ਼ ਦੇਣਾ। ਸ਼ਬਦ ਦੇ ਅੰਤਲੇ ਬਚਨ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ।
ਘਰ ਮਹਿ ਸੁਖ ਬਾਹਰ ਪੁਨ ਸੁਖ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।